नमो चरण अरविंद एकंकारा सतगुरु एह प्रसाद सच हो वाहे गुरु जी की फतेह विघ्न विनाशन सोए मूक उच्चरा शास्त्र खट सिंह गिरन चढ़ जाय अंध लखा बदरो सुना जो काल कृपा कराय कहा बुद्ध प्राप्त तुष हमारी बरन सका महिमा जो तिहारी हम न सकत कर सिफत तुम्हारी आप ले हो तुम कथा सुधारी हम न सकत कर सिफत तुम्हारी आप ले हो तुम कथा सुधारी
सतनाम श्री वाहिगुरु साहिब जी दोहरा पातशाह दसवो गुरु सिखन को सुख दाए तेग तेग के बड़ धरी महिमा कही न जाए पातशाह दसवो गुरु सिखन को सुख दाए
वाहे गुरु जी का खालसा वाहे गुरु जी की फतेह सतगुरु सच्चे पातशाह जी दी साजी निवाजी होई गुरु रूप गुरु खालसा सात संगत जीओ गुरमुखो सतसंगी जनो आप वड्या भागा वाले हो आप जी ने पिछले पहर दे सजे हुए दीवाना दे अंदर हाजरियां भर करके प्रतख सतगुरु जी दे दर्शन करके और नितनेम सरवण करके अपने समय नू स्वासा नू सफला बनाया है स्वासा दी पूंजी नू लेखे विच लाया है आओ जो हुण निता प्रति ही शामा दे दीवाना अंदर सतगुरु श्री गुरु नानक साहिब महाराज साहिब जी जो जीवन कौतकां दी लड़ीवार कथा विचार चल रही है तो ओ पावन पवित्र इतिहास दीआं विचारां दा समा होया है कोई समय वास्ते आपो अपने मन बिरतियां नूं गुरमुखो एकागर करिए और बिरतियां नूं पातशाह सतगुरां दे चरणां दे नाल जोड़ करके और जीवन दा होर जेड़ा लाहा है उस नूं लैणा करिए सारे रल मिल के तो साध संगत जी आप जी ने कल दे दीवान विच जो सतगुरु जी दी जीवन कथा सरवण कीती सी कि महाराज सतगुरु नानक साहिब जी ने जिस वक्त तमाम जेड़े लोग कठे हो करके सियालकोट दे मूले दी लोथ नूं भाई मूले दे शरीर नूं लै के महाराज जी दे चरणां विच आए और बेनतियां कीतियां पातशाह नूं बख्श लो कृपा कर दियो दया कर दियो जवा दियो और महाराज जी ने वचन कहे कि भाई इस ते ताई गाड़ी मार पई है कि ओ जेड़ी अकाली शक्ति है जिहदा नाम भगवती वर्णन कीता है कलगीधर पातशाह जी ने इस वास्ते कहिंदे ऐसी भाई जिहड़ी ओ अकाल दी अकाली शक्ति है उस दी मार पई है और डॉक्टर वीर सिंह जी ने भी थले टूक मात्र दस्या है कि सतगुरु नानक साहिब जी ने जिस वक्त जा करके भाई मूले दे ताई वाजा मारियां कहा भाई मूलिया इनू मिलन वास्ते आए हां आउणा कर साडे पास और उस वक्त कहिंदे जदो मूला लुक गया ना बहार आया अपनी घरवाली दे कहे मगर लग करके उस वक्त ओ अकाली शक्ति सी जेड़ी ओ ऐसी वरत गई जेड़ी सतगुरु जी दी बरादरी सहार नहीं सकदी और ओ शक्ति ने ऐसी जेड़ी कला सी अपनी वरता दित्ती जो मूले दी मौत होई और बाद विच जदो महाराज जी दे पास रह के आए सतगुरां ने बचन कहे किने साडा अंत वेले आण करके इहदे शरीर ने दर्शन है इस वास्ते होने जी नहीं सकता और लम्मा समा तक और ये जड़िया जूना ने सिरगा हिरना दियां और इसे तरह सूकर सूरां दियां सहियां आदक दियां ऐसियां जूना दे विच भटकना करेगा जदों दसवां जामा पहनांगे फिर इसका उद्धार करांगे इसका तारण करांगे ਔਰ ਸਾਧ ਸੰਗਤ ਜੀ ਜਦੋਂ ਸਰੋਤਾ ਜਨਾ ਨੇ ਸਾਰਾ ਪ੍ਰਸੰਗ ਸੁਣਿਆ ਕਵੀ ਭਾਈ ਸੰਤੋਖ ਸਿੰਘ ਜੀ ਦੇ ਪਾਸੋਂ ਔਰ ਉਨ੍ਹਾਂ ਨੇ ਬੇਨਤੀ ਕੀਤੀ ਕਿ ਭਾਈ ਸਾਹਿਬ ਜੀ ਸਾਡੇ ਤਾਈ ਇਹ ਵੀ ਥੋੜਾ ਜਿਹਾ ਟੂਕ ਮਾਤਰ ਦੱਸ ਦਿਓ ਕਿ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਮੂਲੇ ਦਾ ਫਿਰ ਕਿਵੇਂ ਉਧਾਰ ਕੀਤਾ ਦਸਵੇਂ ਜਾਮੇ ਅੰਦਰ ਸਤਿਗੁਰੂ ਨਾਨਕ ਸਾਹਿਬ ਜੀ ਨੇ ਦਸਵਾਂ ਜਾਮਾ ਕਲਗੀ ਧਰਤੀ ਵਾਲਾ ਧਾਰ ਕੇ ਔਰ ਕਿਸ ਪ੍ਰਕਾਰ ਮੂਲੇ ਦੇ ਤਾਈ ਤਾਰਿਆ ਉਹ ਕਵੀ ਭਾਈ ਸੰਤੋਖ ਸਿੰਘ ਜੀ ਸਰੋਤਾ ਜਨਾਂ ਦੀ ਬੇਨਤੀ ਸਰਵਣ ਕਰਕੇ ਔਰ ਉਨ੍ਹਾਂ ਦੇ ਤਾਈ ਟੂਕ ਮਾਤਰ ਦੱਸਦੇ ਹਨ ਉਹ ਵਿਚਾਰ ਅੱਗੇ ਆ ਰਹੀ ਹੈ ਗੁਰਮੁਖੋ ਪਾਂਦੀਆਂ ਦਰਤੀਆਂ ਨੂੰ ਕੁਝ ਸਮੇਂ ਵਾਸਤੇ ਸੰਕੋਚ ਲੋ ਤੇ ਸਾਨੂੰ ਵੀ ਸੰਕੋਚਣ ਦਾ ਬਲ ਬਖਸ਼ੋ ਔਰ ਜਿਸ ਪ੍ਰਕਾਰ ਭਾਰੀ ਰਸ ਨੂੰ ਮਾਣ ਸਕੀਏ ਜੀ
ਦੋਹਰਾ ਪਾਤਸ਼ਾਹੇ ਦਸਵੋ ਗੁਰੂ ਸਿੱਖਣ ਕੋ ਸੁਖਦਾਏ
ਕਵੀ ਭਾਈ ਸੰਤੋਖ ਸਿੰਘ ਜੀ ਤਮਾਮ ਸਰੋਤਾ ਜਨਾਂ ਦੀਆਂ ਬੇਨਤੀਆਂ ਨੂੰ ਮੰਨ ਕਰਕੇ ਔਰ ਮਹਾਰਾਜ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਦੇ ਬਾਬਤ ਦੱਸਣ ਲੱਗੇ ਮਹਾਰਾਜ ਜੀ ਦੀ ਕਥਾ ਦੱਸਦੇ ਨੇ ਕਿ ਜੋ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਨ ਦਸਵੇਂ ਪਾਤਸ਼ਾਹ ਔਰ ਆਪਣੇ ਸਿੱਖਾਂ ਦੇ ਤਾਈ ਆਪਣੇ ਸਿੰਘਾਂ ਦੇ ਤਾਈ ਔਰ ਸੁੱਖਾਂ ਨੂੰ ਦੇਣ ਵਾਲੇ ਔਰ ਬਹੁਤ ਭਾਰੀ ਜਿਹੜੇ ਸੁੱਖ ਹਨ ਉਨ੍ਹਾਂ ਦੀਆਂ ਦਾਏ ਨਾਮ ਦਾਤਾਂ ਨੂੰ ਦੇਣ ਵਾਲੇ ਨੇ ਲੋਕ ਤੇ ਪ੍ਰਲੋਕ ਦੇ ਜਿਹੜੇ ਸਦੀਵੀ ਸੁੱਖ ਨੇ ਮਹਾਰਾਜ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਬਖਸ਼ਣਹਾਰ ਹਨ ਔਰ ਬਖਸ਼ਣ ਵਾਲੇ ਹਨ ਔਰ ਇਸ ਪ੍ਰਕਾਰ ਜਾਣਨਾ ਕਰੋ
ਤੇਗ ਤੇਗ ਕੇ ਬੜਤਨੀ ਮਹਿਮਾ ਕਹੀ ਨਾ ਜਾਏ
ਕਵੀ ਭਾਈ ਸੰਤੋਖ ਸਿੰਘ ਜੀ ਦੋਹਰੇ ਦੀ ਅਗਲੀ ਪੰਕਤੀ ਦੇ ਅੰਦਰ ਕਥਨ ਕਰਦੇ ਹਨ ਕਿ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇਗ ਔਰ ਤੇਗ ਦੇ ਬਹੁਤ ਵੱਡੇ ਧਨੀ ਹਨ ਤੇਗ ਤੇਗ ਫਤਿਹ ਨੁਸਰਤ ਬੇਦ ਰੰਗ ਜਾਸ ਤਜ ਨਾਨਕ ਗੁਰੂ ਗੋਬਿੰਦ ਸਿੰਘ ਸ੍ਰੀ ਅਕਾਲ ਪੁਰਖ ਸਹਾਇ ਇਸ ਪ੍ਰਕਾਰ ਤੇਗ ਨਾਮ ਹੈ ਸੰਗਰ ਦਾ ਖਜ਼ਾਨਿਆਂ ਦਾ ਇਸ ਵਾਸਤੇ ਸਾਧ ਸੰਗਤ ਜੀ ਸਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ ਦੇਂਦੇ ਤੋਟ ਨਾ ਆਵਈ ਅਗਣਤ ਭਰੇ ਭੰਡਾਰ ਦੇਦਾ ਦੇ ਲੈ ਦੇ ਥਕ ਪਾਹੇ ਔਰ ਇਸੇ ਤਰ੍ਹਾਂ ਖਾਵੋ ਖਰਚੋ ਰਲ ਮਿਲ ਭਾਈ ਤੋਟ ਨਾ ਆਵੈ ਵੱਧ ਤੋ ਜਾਈ ਔਰ ਜਾਚਕ ਮੰਗਾ ਦਾਨ ਦੇਹ ਪਿਆਰਿਆ ਦੇਵਣ ਹਾਰ ਦਾ ਤਾਰ ਮੈਂ ਨਿਤ ਚਿਤਾਰਿਆ ਨਿਖੁੱਟ ਨਾ ਜਾਈ ਮੂਲ ਅਤੁਲ ਭੰਡਾਰਿਆ ਨਾਨਕ ਸ਼ਬਦ ਅਪਾਰ ਤਿੰਨ ਸਾਹਿਬ ਕੇਸ਼ ਸਾਰਿਆ ਐਸੇ ਜਿਹੜੇ ਵੱਡੇ ਵੱਡੇ ਭੰਡਾਰੇ ਹਨ ਦੇਗ ਦੇ ਭਾਵ ਕੇ ਲੰਗਰ ਆਦਿਕ ਦੇ ਪਦਾਰਥਾਂ ਦੇ ਵਸਤਰਾਂ ਆਦਿਕ ਦੇ ਜਿੰਨੇ ਤਰ੍ਹਾਂ ਦੇ ਵੀ ਭੰਡਾਰੇ ਨੇ ਉਨ੍ਹਾਂ ਸਾਰਿਆਂ ਦੇ ਜੋ ਮਾਲਕ ਹਨ ਅਕਾਲ ਪੁਰਖ ਤੇ ਅਕਾਲ ਪੁਰਖ ਦਾ ਹੀ ਸਰੂਪ ਸਰਗੁਣ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਥੋਂ ਇਹ ਜਾਣ ਲਈਏ ਸਾਧ ਸੰਗਤ ਜੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਸ ਪ੍ਰਕਾਰ ਤਮਾਮ ਜਿਹੜੇ ਪਦਾਰਥ ਹਨ ਖਜ਼ਾਨੇ ਉਨ੍ਹਾਂ ਦੇ ਭਾਰੀ ਮਾਲਕ ਹਨ ਇਸ ਵਾਸਤੇ ਉਨ੍ਹਾਂ ਦੇ ਧਨੀ ਤੋਂ ਭਾਵ ਮਾਲਕ ਹਨ ਪਾਤਸ਼ਾਹ ਸਰੂਪ ਹਨ ਏਡੇ ਵੱਡੇ ਰਾਜਾ ਸਰੂਪ ਹਨ ਕਹੂ ਮਹਾਰਾਜਨ ਕੁਦੀਜਤ ਅਨੰਤ ਦਾਨ ਕਹੂ ਮਹਾਰਾਜਨ ਤਸ਼ੀਨ ਛਿਤ ਲੇਤ ਹੋ ਏਡੇ ਵੱਡੇ ਧਨੀ ਨੇ ਮਹਾਰਾਜ ਜੀ ਮਾਲਕ ਨੇ ਏਡੇ ਏਡੇ ਵੱਡੇ ਖਜ਼ਾਨਿਆਂ ਦੇ ਕਹੂ ਮਹਾਰਾਜਨ ਕੁਦੀਜਤ ਅਨੰਤ ਦਾਨ ਜਿਹੜੇ ਮਹਾਰਾਜੇ ਹਨ ਆਪਣੇ ਆਪ ਨੂੰ ਮਹਾਂ ਵੱਡੇ ਰਾਜੇ ਰਾਜਿਆਂ ਦੇ ਸਿਰਾ ਰਾਜੇ ਅਖਵਾਉਣ ਵਾਲੇ ਸ਼੍ਰੋਮਣੀ ਰਾਜੇ ਅਖਵਾਉਣ ਵਾਲੇ ਔਰ ਉਨ੍ਹਾਂ ਦੇ ਤਾਈ ਤਮਾਮ ਧਰਤੀ ਦਾ ਜਿਹੜਾ ਰਾਜ ਹੈ ਔਰ ਮਹਾਰਾਜਿਆਂ ਵਾਲੀ ਜਿਹੜੀ ਵਡਿਆਈ ਹੈ ਉਹ ਜਦੋਂ ਸਿਮਰਨ ਨੂੰ ਕਰਕੇ ਭਗਤੀ ਨੂੰ ਕਰਕੇ ਮਹਾਰਾਜ ਜੀ ਦੇ ਕੋਲੋਂ ਮੰਗਦੇ ਨੇ ਤੇ ਮਹਾਰਾਜ ਜੀ ਦੇ ਦਿੰਦੇ ਇਸ ਪ੍ਰਕਾਰ ਸਤਿਗੁਰੂ ਨਾਨਕ ਸਾਹਿਬ ਜੀ ਨੇ ਏਮਨਾਬਾਦ ਵਿਖੇ ਜੋ ਬਾਬਰ ਸ਼ਰਨ ਵਿਚ ਚੱਲ ਕਰਕੇ ਆਇਆ ਔਰ ਉਸ ਦੇ ਤਾਈ ਸਾਧ ਸੰਗਤ ਜੀ ਜੋ ਰਾਜ ਜਿਹੜਾ ਸੀ ਬਖਸ਼ਣਾ ਜੀ ਔਰ ਇਸੇ ਤਰ੍ਹਾਂ ਹੀ ਸਤਿਗੁਰੂ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਪਾਸ ਬਾਬਰ ਦਾ ਮੁੰਡਾ ਹਮਾਯੂ ਚੱਲ ਕਰਕੇ ਆਇਆ ਔਰ ਉਹਦੇ ਤਾਈ ਵੀ ਉਹਦਾ ਹੰਕਾਰ ਦੂਰ ਕਰਕੇ ਬਾਅਦ ਵਿਚ ਤਾਂ ਵੀ ਵਰ ਦੀ ਬਖਸ਼ਿਸ਼ ਕਰ ਦਿੱਤੀ ਔਰ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਜਿਸ ਵਕਤ ਔਰੰਗਜ਼ੇਬ ਦਾ ਸਮਾਂ ਆਇਆ ਜਦੋਂ ਰਾਜ ਨੂੰ ਪਾ ਕਰਕੇ ਮਨ ਆਈਆਂ ਕਰਨ ਲੱਗ ਗਏ ਮਨ ਦੀ ਮਰਜ਼ੀ ਮੁਤਾਬਕ ਚੱਲਣ ਲੱਗ ਗਏ ਔਰ ਫਿਰ ਧਰਤੀ ਦਾ ਜਿਹੜਾ ਛੇਤ ਧਰਤੀ ਦਾ ਰਾਜ ਸੀ ਉਹ ਖੋ ਲੈਣਾ ਕੀਤਾ। ਸਤਿਗੁਰੂ ਕਲਗੀ ਸਰਪਾਤਸ਼ਾਹ ਜੀ ਦਾ ਕਥਨ ਹੈ, ਕਹੂ ਮਹਾਰਾਜ ਨੇ ਕੁਦੀਜਤ ਅਨੰਤ ਦਾਨ। ਅਕਾਲ ਉਸਤ ਦੇ ਅੰਦਰ ਮਹਾਰਾਜ ਜੀ ਬਚਨ ਕਥਨ ਕਰਦੇ ਨੇ, ਉਸ ਅਕਾਲ ਪੁਰਖ ਜੀ ਦੀ ਉਸਤ ਕਰਦੇ ਔਰ ਮਹਾਰਾਜ ਅਕਾਲ ਪੁਰਖ ਜੀ ਆਪ ਜੀ ਵੱਡੇ ਵੱਡੇ ਰਾਜਿਆਂ ਦੇ ਤਾਂ ਹੀ ਵੱਡੀਆਂ ਵੱਡੀਆਂ ਦਾਤਾਂ ਦਿੰਦੇ ਹੋ ਔਰ ਧਰਤੀ ਦੇ ਰਾਜ ਆਦਿਕ ਦੀਆਂ ਦਾਤਾਂ ਨੂੰ ਪਾ ਕਰਕੇ ਜਿਹੜੇ ਮਨ ਆਈਆਂ ਕਰਨ ਲੱਗ ਜਾਂਦੇ ਹਨ ਔਰ ਇਸ ਵਾਸਤੇ ਆਪਣੀ ਮਨ ਦੀ ਮਰਜ਼ੀ ਮੁਤਾਬਕ ਚੱਲਣ ਲੱਗ ਜਾਂਦੇ ਨੇ, ਕਹੂ ਮਹਾਰਾਜ ਨੇ ਤੇ ਛੀਨ ਛਿੱਤ ਲੇਤ, ਉਨ੍ਹਾਂ ਦੇ ਪਾਸੋਂ ਛਿੱਤ ਧਰਤੀ ਦੇ ਰਾਜ ਛੀਨ ਨਾਮ ਖੋ ਲੈਂਦੇ ਤੇ ਉਹ ਜਿਹੜੀ ਉਸਤ ਕਰ ਰਹੇ ਨੇ ਅਕਾਲ ਪੁਰਖ ਜੀ ਦੀ ਕਲਗੀ ਧਰਤੀ, ਉਸ ਅਕਾਲ ਪੁਰਖ ਦਾ ਸਰੂਪ ਮਹਾਰਾਜ ਆਪ ਇਸ ਪ੍ਰਕਾਰ ਜਾਣਨਾ ਕਰ। ਸਾਧ ਸੰਗਤ ਜੀ, ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਦੇਗ ਤਮਾਮ ਖਜ਼ਾਨਿਆਂ ਦੇ ਔਰ ਮਹਾਰਾਜ ਜੀ ਦੇ ਪਾਸ ਭੰਡਾਰੇ ਭਰੇ ਹੋਏ ਨੇ ਜਿਹੜੇ ਕਦੀ ਮੁੱਕਣ ਵਾਲੇ ਨਹੀਂ, ਔਰ ਆਪਣੇ ਦਾਸਾਂ ਸਿੱਖਾਂ ਦੇ ਤਾਂ ਜਿਹੜਾ ਵੀ ਸ਼ਰਨ ਵਿਚ ਆਉਂਦਾ ਉਹਦੇ ਤਾਂ ਦੇਣ ਵਾਲੇ ਹਨ ਔਰ ਤੇਗ ਦੇ ਬੜੇ ਵੱਡੇ ਬਹਾਦਰ ਹਨ ਔਰ ਐਸੇ ਵੱਡੇ ਬਹਾਦਰ ਹਨ ਸਾਧ ਸੰਗਤ, ਐਸਾ ਕੋ ਬਹਾਦਰ ਨਾ ਪਿੱਛੇ ਹੋਇਆ ਹੈ ਨਾ ਕੋਈ ਹੁਣ ਹੀ ਹੈ ਔਰ ਨਾ ਗਾਹੀ ਕੋਈ, ਐਸੇ ਵੱਡੇ ਤੇਗ ਦੇ ਧਨੀ ਸਨ, ਐਸੇ ਵੱਡੇ ਤੇਗ ਦੀ ਬਹਾਦਰੀ ਵਾਲੇ ਮਹਾਰਾਜ ਕਿਹੜੀ ਕਿਹੜੀ ਸਤਿਗੁਰਾਂ ਦੀ ਬਹਾਦਰੀ ਕਰਕੇ ਦੱਸੀ ਜਾਵੇ। ਔਰ ਇਸ ਵਾਸਤੇ ਕਵੀ ਭਾਈ ਸੰਤੋਖ ਸਿੰਘ ਜੀ ਕਥਨ ਕਰਦੇ ਨੇ, ਮਹਿਮਾ ਕਹੀ ਨਾ ਜਾਏ ਤੇਗ ਕੇ ਵੱਡ ਧਨੀ, ਮਹਿਮਾ ਕਹੀ ਨਾ ਜਾਏ। ਸਤਿਗੁਰਾਂ ਦੀ ਜਿਹੜੀ ਸ੍ਰੇਸ਼ਟ ਵਡਿਆਈ ਹੈ, ਜਸ ਹੈ, ਨਿਰਮਲ ਉੱਜਲ ਪਵਿੱਤਰ ਜਸ ਹੈ, ਉਹ ਭਾਈ ਕਹਿਆ ਨਹੀਂ ਜਾਣ ਵਾਲਾ। ਜਿਹੜੇ ਕਹਿੰਦੇ ਨੇ ਕਹਿਣ ਵਾਲੇ ਤੇਰੇ ਰਹੇ ਸਮਾਏ, ਜਿਹੜੇ ਦਿਲੋਂ ਕਹਿੰਦੇ ਨੇ, ਸ਼ਰਧਾ ਨਾਲ ਕਹਿੰਦੇ ਨੇ, ਅੰਦਰ ਪਿਆਰ ਦੇ ਵਿਚ ਭਿੱਜ ਕੇ ਕਹਿੰਦੇ ਨੇ, ਉਹ ਫਿਰ ਉਹਦੇ ਵਿਚ ਹੀ ਸਮਾ ਜਾਂਦੇ, ਉਹਦਾ ਹੀ ਰੂਪ ਹੋ ਜਾਂਦੇ, ਉਹਦੇ ਵਿਚ ਹੀ ਅਭੇਦ ਹੋ ਜਾਂਦੇ, ਉਹਦੇ ਅੰਤ ਨੂੰ ਉਹਦੀ ਮਹਿਮਾ ਦੇ ਅੰਤ ਨੂੰ ਪਾ ਨਹੀਂ। ਇਸ ਵਾਸਤੇ ਸਤਿਗੁਰੂ ਜੀ ਅਕਾਲ ਪੁਰਖ ਸਰੂਪ ਕਲਗੀ ਧਰ ਜੀ ਆਪ ਜੀ ਦੀ ਮਹਿਮਾ ਕਹੀ ਨਹੀਂ ਜਾਣ ਵਾਲੀ, ਕਿਰਪਾ ਕਰਕੇ ਦਇਆ ਕਰ ਦਿਓ। ਚਾਰ ਪਦਿਆਂ ਵਾਲੇ ਸ਼ਬਦਾਂ ਅੰਦਰ ਅੱਗੇ ਮਹਾਰਾਜ ਕਲਗੀ ਧਰ ਪਾਤਸ਼ਾਹ ਜੀ ਦਾ ਜਸ ਕਥਨ ਕਰਦੇ ਹਨ।
ਸ੍ਰੀ ਗੋਬਿੰਦ ਸਿੰਘ ਰੁਚਰ ਬਿਸਾਲਾ,
ਮਹਾਰਾਜ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰੁਚਰ ਬਿਸਾਲਾ ਔਰ ਰੁਚਰ ਨਾਮ ਸੁੰਦਰ ਸੋਭਾ ਵਾਲੇ ਹਨ, ਸੁੰਦਰ ਸਰੂਪ ਹੋ ਕੇ ਭੂਪਨ ਕੇ ਭੂਪ ਹੋ ਕੇ ਦਾਤਾ ਮਹਾਦਾਨ ਹੋ। ਇਸ ਵਾਸਤੇ ਐਸੇ ਸੁੰਦਰ ਸਰੂਪ ਵਾਲੇ ਹਨ ਮਹਾਰਾਜ, ਰਾਜਿਆਂ ਦੇ ਰਾਜੇ, ਪਾਤਸ਼ਾਹਾਂ ਦੇ ਪਾਤਸ਼ਾਹ ਸਰੂਪ ਹਨ, ਪੀਰਾਂ ਦੇ ਪੀਰ, ਮੀਰਾਂ ਮੀਰ, ਰਾਜਾਂ ਰਾਜ, ਸ਼ਾਹਾਂ ਸ਼ਾਹ, ਐਸੇ ਵੱਡੀ ਮਹਿਮਾ ਵਾਲੇ, ਇਸ ਵਾਸਤੇ ਐਸੀ ਸੋਭਾ ਵਾਲੇ ਹਨ। ਸਾਧ ਸੰਗਤ ਜੀ, ਜਿੰਨੀ ਸੋਭਾ ਹੈ ਧਰਤੀ ਦੇ ਅੰਦਰ ਮਾਤ ਲੋਕ ਦੀ, ਜਿੰਨੀ ਬਨਸਪਤੀ ਦੀ ਸੋਭਾ ਹੈ, ਸੁੰਦਰ ਪਹਾੜਾਂ ਦੀ ਸੋਭਾ ਹੈ, ਸੁੰਦਰ ਪਾਣੀ ਆਦਿਕ ਦੀਆਂ ਤਮਾਮ ਸਮੁੰਦਰਾਂ, ਦਰਿਆਵਾਂ, ਨਦੀਆਂ ਦੀ ਸੋਭਾ ਹੈ, ਕਹਿਣ ਤੋਂ ਭਾਵ ਕੇ ਜਿਤਨੀ ਵੀ ਸੋਭਾ ਹੈ, ਸਾਰੀ ਸੋਭਾ ਮਾਤ ਲੋਕ ਦੀ ਇਕੱਠੀ ਕਰਕੇ ਇੱਕ ਥਾਂ ਤੇ ਕਲਗੀ ਧਰਤੀ ਦੀ ਸੋਭਾ ਦੇ ਨਾਲ ਤੁਲਨਾ ਦਿੱਤੀ ਜਾਵੇ ਗੁਰਮੁਖੋ, ਤਾਂ ਵੀ ਏਡੀ ਵੱਡੀ ਸੋਭਾ ਮਹਾਰਾਜ ਜੀ ਦੀ ਹੈ, ਉਹਦੀ ਤੁਲਨਾ ਉਹਦੇ ਨਾਲ ਹੋ ਹੀ ਨਹੀਂ ਸਕਦੀ। ਏਡੀ ਵੱਡੀ ਸੋਭਾ ਵਾਲੇ, ਏਡੇ ਸੁੰਦਰ ਸਰੂਪ ਵਾਲੇ ਕਲਗੀ ਧਰ ਮਹਾਰਾਜ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਰੁਚਰ ਬਿਸਾਲਾ ਔਰ ਭਾਵ ਕੇ ਬਹੁਤੇ ਹੀ ਸੁੰਦਰ, ਬਿਸਾਲਾ ਤੋਂ ਭਾਵ ਬਹੁਤੇ ਰੁਚਰ ਨਾਮ ਸੁੰਦਰ ਰੂਪ ਵਾਲੇ ਹਨ, ਔਰ ਜਿਹੜੇ ਐਸੇ ਸੁੰਦਰ ਸਰੂਪ ਸਤਿਗੁਰੂ ਜੀ ਦੇ ਧਿਆਨ ਨੂੰ ਧਰਦੇ ਹਨ, ਉਹ ਵੀ ਭਾਈ ਉਹਦਾ ਹੀ ਰੂਪ ਹੋ ਕਰਕੇ ਉਹ ਹੀ ਸੁੰਦਰ ਬਣ ਜਾਂਦੇ। ਜਿਹੜੇ ਬਣੇ ਉਨ੍ਹਾਂ ਨੂੰ ਹੀ ਫਿਰ ਕਿਹਾ ਨਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ, ਰਹਿਣੀ ਰਹਿ ਸੋਈ ਸਿੱਖ ਤੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਤਾਂ ਹੀ ਵਡਿਆਈ ਦਿੱਤੀ ਹੈ ਕਲਗੀ ਧਰ ਪਾਤਸ਼ਾਹ ਜੀ ਨੇ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਇਸ ਵਾਸਤੇ ਐਸੀ ਵੱਡੀ ਮਹਿਮਾ ਵਾਲੇ ਨੇ।
ਜਬ ਹੀ ਬੈਠੇ ਤਖ਼ਤ ਕਿਰਪਾਲਾ
ਔਰ ਕਿਰਪਾਲੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਸ ਵਕਤ ਗੁਰਤਾ ਗੱਦੀ ਦੇ ਤਖ਼ਤ ਤੇ ਮਹਾਰਾਜ ਜੀ ਬਰਾਜੇ ਹਨ,
ਸੰਗਤ ਕੋ ਉਧਾਰ ਬਹੁ ਕਰਹੀ,
ਇਸ ਵਾਸਤੇ ਕਹਿੰਦੇ ਬਹੁਤਿਆਂ ਜਿਆਦਿਆਂ ਜੀਵਾਂ ਦਾ ਮਹਾਰਾਜ ਜੀ ਉਧਾਰ ਕਰ ਰਹੇ ਨੇ। ਔਰ ਜੋ ਵੀ ਕੋਈ ਮਾਈ ਭਾਈ ਚੱਲ ਕਰਕੇ ਮਹਾਰਾਜ ਜੀ ਦੇ ਦਰ ਦੇ ਉੱਪਰ ਆਉਂਦਾ ਹੈ, ਸ਼ਰਧਾ ਪਿਆਰ ਭਾਵਨਾ ਦੇ ਨਾਲ ਬੇਨਤੀ ਕਰਦਾ, ਸਤਿਗੁਰੂ ਜੀ ਉਹਦੇ ਦੁੱਖ ਦਲਿੱਦਰ ਦੂਰ ਕਰਕੇ ਔਰ ਭਾਰੀ ਸੁੱਖਾਂ ਦੀ ਪ੍ਰਾਪਤੀ ਕਰਾਉਂਦੇ। ਇਵੇਂ ਕਹਿੰਦੇ ਸਿੱਖ ਸੰਗਤਾਂ ਦਾ ਜੋ ਉਧਾਰ ਕਰ ਰਹੇ ਨੇ ਮਹਾਰਾਜ ਗੁਰਤਾ ਗੱਦੀ ਦੇ ਤਖ਼ਤ ਤੇ, ਨਾਨਕ ਸਤਿਗੁਰੂ ਜੀ ਨੇ ਦਸਵਾਂ ਜਾਮਾ ਪਹਿਨ ਕਰਕੇ ਜੋ ਇਸ ਪ੍ਰਕਾਰ ਬੈਠਣਾ ਕੀਤਾ ਸੰਗਤਾਂ ਨੂੰ ਤਾਰਨ ਵਾਸਤੇ।
ਪ੍ਰਬਲ ਤੇਜ ਦੁਸ਼ਟਨ ਕੋ ਹਰਹੀ,
ਔਰ ਪ੍ਰਬਲ ਤੇਜ ਪਰ ਵਿਸ਼ੇਸ਼ ਕਰਕੇ ਬਹੁਤੇ ਬਲ ਵਾਲੇ ਹਨ, ਔਰ ਪ੍ਰ ਨਾਮ ਜਿਨ੍ਹਾਂ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ ਐਸੇ ਬਲ ਦਾ, ਐਸੇ ਤੇਜ ਵਾਲੇ ਹਨ। ਔਰ ਦੁਸ਼ਟਨ ਕੋ ਹਰਹੀ, ਔਰ ਜਿਹੜੇ ਵੱਡੇ ਵੱਡੇ ਦੁਸ਼ਟ ਹਨ, ਵੱਡੇ ਵੱਡੇ ਔਰੰਗਜ਼ੇਬ ਵਰਗੇ ਦੁਸ਼ਟ ਲੋਕ, ਉਹਨਾਂ ਦੇ ਤਾਈ ਹਰ ਹੀ ਨਾਮ ਖਤਮ ਕਰਨ ਵਾਲੇ, ਨਾਸ ਕਰਨ ਵਾਲੇ। ਕਲਗੀ ਤਰਪਾਤਸ਼ਾਹ ਜੀ ਕਥਨ ਕਰਦੇ ਹਨ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ, ਤਾਹੀ ਕਾਜ ਧਰਾ ਹਮ ਜਨਮੰਗ, ਸਮਝ ਲਿਹੋ ਸਾਧੂ ਸਭ ਮਨਮੰਗ। ਐ ਸ੍ਰੇਸ਼ਟ ਮਤ ਤੇ ਧਾਰਨ, ਐ ਸੰਤ ਜਨੋ ਸਾਧੂ ਜਨੋ ਸ੍ਰੇਸ਼ਟ ਕੋ ਜਾਣਨਾ ਕਰੋ। ਇਹ ਦਸਵਾਂ ਜਾਮਾ ਜਿਹੜਾ ਅਸੀਂ ਧਾਰਿਆ ਹੈ ਸਾਧੂਆਂ ਦੀ ਰੱਖਿਆ ਕਰਨ ਵਾਸਤੇ, ਔਰ ਇਹ ਖਾਲਸਾ ਪੰਥ ਪ੍ਰਗਟ ਕਰਨ ਵਾਸਤੇ, ਸਾਜਣ ਵਾਸਤੇ, ਔਰ ਦੁਸ਼ਟਾਂ ਦੀਆਂ ਜਿਹੜੀਆਂ ਜੜਾਂ ਨੇ ਉਹ ਪੱਟਣ ਵਾਸਤੇ। ਇਸ ਵਾਸਤੇ ਐਸੇ ਤੇਜ ਵਾਲੇ ਸਤਿਗੁਰੂ ਜੀ, ਕਵੀ ਜੀ ਕਹਿੰਦੇ ਗੁਰਤਾ ਗਦੀ ਤਖ਼ਤ ਤੇ ਬਿਰਾਜਮਾਨ ਹੋ ਕਰ, ਔਰ ਇਸ ਪ੍ਰਕਾਰ ਸਿੱਖ ਸੰਗਤਾਂ ਦੇ ਤਾਈ ਤਾਰ ਰਹੇ, ਉਧਾਰ ਕਰ ਰਹੇ ਨੇ ਪਾਵਨ ਉਪਦੇਸ਼ ਦੇ ਕਰਕੇ, ਔਰ ਇਸ ਵਾਸਤੇ ਦੁਸ਼ਟਾਂ ਨੂੰ ਖੰਡ ਖੰਡ ਕਰਨ ਵਾਲੇ ਨੇ, ਟੁਕੜੇ ਟੁਕੜੇ ਕਰ ਦੇਣ ਵਾਲੇ ਨੇ ਵੈਰੀਆਂ ਦੇ, ਔਰ ਐਸੀ ਵੱਡੀ ਸਮਰੱਥਾ ਵਾਲੇ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ।
ਏਕ ਬੈਸ਼ਨੋ ਸੁਨੀ ਪ੍ਰਸੰਸਾ,
ਕਵੀ ਭਾਈ ਸੰਤੋਖ ਸਿੰਘ ਜੀ ਟੂਕ ਮਾਤਰ ਇਤਿਹਾਸ ਦੱਸ ਰਹੇ ਹਨ, ਸਰੋਤਿਆਂ ਦੀ ਬੇਨਤੀ ਨੂੰ ਸਰਵਣ ਕਰਕੇ ਮਹਾਰਾਜ ਜੀ ਨੇ ਤਾਈ, ਔਰ ਜੋ ਇਕ ਵੈਸ਼ਨੂ ਸਤਿਗੁਰਾਂ ਦੇ ਪਾਸ ਆਇਆ, ਜੋ ਹਜੂਰ ਸਾਹਿਬ ਦੀ ਇਹ ਸਾਖੀ ਹੈ, ਉਹ ਸਤਿਗੁਰੂ ਮਹਾਰਾਜ ਜੀ ਦੀ ਜਿਹੜੀ ਇਹ ਸਾਖੀ ਇਹ ਕਥਾ ਹੈ, ਇਹ ਕਵੀ ਭਾਈ ਸੰਤੋਖ ਸਿੰਘ ਜੀ ਸਰੋਤਿਆਂ ਦੇ ਤਾਂ ਹੀ ਸੁਣਾ ਰਹੇ ਕਿ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਜਿਸ ਵਕਤ ਨੰਦੇੜ ਗਏ, ਬੇਅੰਤ ਕਹੋ ਤੇ ਕੀਤੇ ਉਥੇ ਮਹਾਰਾਜ ਜੀ ਨੇ, ਔਰ ਇਸ ਵਾਸਤੇ ਕਹਿੰਦੇ ਇਕ ਵੈਸ਼ਨੂ ਔਰ ਬਰਾਕੀ ਮਤ ਦਾ ਧਾਰਨੀ ਵੈਸ਼ਨੂ ਔਰ ਮਹਾਰਾਜ ਜੀ ਦੇ ਪਾਸ ਚੱਲ ਕਰਕੇ ਆਇਆ ਦਰਸ਼ਨ ਕਰਨ ਵਾਸਤੇ, ਸਤਿਗੁਰਾਂ ਦੀ ਬੜੀ ਮਹਿਮਾ ਸੁਣੀ ਹੈ ਇਸਨੇ ਕਲਗੀਧਰ ਪਾਤਸ਼ਾਹ ਜੀ ਦੀ।
ਗੁਰੂ ਬਡੋ ਸੋ ਢਿਨ ਅਵਤੰਸਾ,
ਔਰ ਇਸਨੇ ਕਹਿੰਦੇ ਬੜੀ ਮਹਿਮਾ ਸੁਣੀ ਸੀ ਇਹ ਜੋ ਵੈਸ਼ਨੂ ਮਤ ਦਾ ਧਾਰਨੀ ਸੀ ਇਹ ਜਗਿਆਸੂ, ਔਰ ਸਾਧ ਸੰਗਤ ਜੀ ਇਸਨੇ ਐਸੀ ਮਹਿਮਾ ਸੁਣੀ ਕਿ ਜਿਹੜੇ ਸੋਢੀ ਹਨ ਔਰ ਸੋਢੀਆਂ ਦੀ ਕੁਲ ਦੇ ਜੋ ਬਹੁਤ ਹੀ ਭਾਵਕੀ ਸ਼ਾਨ ਸਰੂਪ ਹਨ, ਗਹਿਣਾ ਸਰੂਪ ਹਨ ਸੋਢੀਆਂ ਦੀ ਕੁਲ ਦੇ, ਔਰ ਸੋਢੀਆਂ ਦੀ ਕੁਲ ਦੇ ਤਾਈ ਸਾਰੇ ਜਗਤ ਦੇ ਅੰਦਰ ਜੋ ਪ੍ਰਗਟ ਕਰਨ ਵਾਲੇ ਬੜੀ ਵੱਡੀ ਸਮਰੱਥਾ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਐਸੀ ਮਹਿਮਾ ਸੁਣਨਾ ਕੀਤੀ ਸੀ ਇਸ ਵਿਸ਼ਵਾਸ ਦੇ ਕਹਿੰਦੇ ਐਸੀ ਵਡਿਆਈ ਨੂੰ ਐਸੀ ਮਹਿਮਾ ਨੂੰ ਸੁਣ ਕਰਕੇ
ਸ੍ਰੀ ਨਾਨਕ ਸਥਾਨ ਸੋ ਬੈਸਾ,
ਔਰ ਇਸ ਨੇ ਐਸੀ ਮਹਿਮਾ ਸੁਣੀ ਕਿ ਸਤਿਗੁਰੂ ਨਾਨਕ ਸਾਹਿਬ ਜੀ ਦਾ ਹੀ ਦਸਵਾਂ ਸਰੂਪ ਜਾਣੇ ਜਾਂਦੇ ਹਨ, ਔਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿਗੁਰੂ ਨਾਨਕ ਸਾਹਿਬ ਜੀ ਦਾ ਸਰੂਪ, ਇਸ ਪ੍ਰਕਾਰ ਕਹਿੰਦੇ ਐਸੀ ਵਡਿਆਈ ਨੂੰ ਐਸੀ ਉਪਮਾ ਨੂੰ ਇਸ ਨੇ ਸੁਣ ਕਰਕੇ
ਕਰਤ ਉਧਾਰ ਦੈਤ ਉਪਦੇਸਾ,
ਔਰ ਜੀਵਾਂ ਦਾ ਉਧਾਰ ਕਰਦੇ ਹਨ ਆਪਣੇ ਪਾਵਨ ਸੁਭਾਇਮਾਨ ਮੁਖ ਦੇ ਵਿਚੋਂ ਸੁਭ ਪਵਿੱਤਰ ਬਚਨ ਕਹਿ ਕਰਕੇ ਉਪਦੇਸ਼ ਵਾਲੇ, ਔਰ ਜਿਹੜਾ ਉਨ੍ਹਾਂ ਦੇ ਪਾਵਨ ਉਪਦੇਸ਼ ਨੂੰ ਕਮਾਉਂਦਾ ਹੈ ਔਰ ਜਿਹੜਾ ਦਰਸ਼ਨ ਕਰਦਾ ਹੈ ਉਹਦੇ ਤੇ ਕਿਰਪਾ ਭਰੀ ਮਿਹਰ ਦੀ ਨਿਗਾਹ ਕਰਕੇ ਤਮਾਮ ਬੰਧਨਾਂ ਤੋਂ ਉਹਨੂੰ ਮੁਕਤ ਕਰ ਦਿੰਦੇ ਹਨ ਔਰ ਉਹਦੇ ਬੰਧਨ ਕੱਟ ਦਿੰਦੇ ਹਨ, ਲੋਕ ਪ੍ਰਲੋਕ ਦੇ ਬੰਧਨ। ਐਸੀ ਵੱਡੀ ਸਮਰੱਥਾ ਵਾਲੇ, ਇਸ ਵਾਸਤੇ ਐਸੀ ਮਹਾਨ ਪਾਵਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਐਸੀ ਕਹਿੰਦੇ ਮਹਿਮਾ ਜਦੋਂ ਇਹ ਵੈਸ਼ਨੂ ਮਤ ਦੇ ਧਾਰਨੀ ਇੱਕ ਜਗਿਆਸੂ ਨੇ ਸੁਣੀ ਹੈ,
ਉਹ ਵਿਵੇਕ ਨਿਤ ਸੰਤ ਸਰੂਪਾ,
ਔਰ ਇਸ ਵਾਸਤੇ ਵਿਵੇਕ ਨਾਮ ਹੈ ਗਿਆਨ ਦਾ, ਜੋ ਗਿਆਨ ਦੇ ਨਿਧ ਖਜ਼ਾਨੇ ਨੇ, ਗਿਆਨ ਦੇ ਨਿਧ ਸਮੁੰਦਰ ਹਨ, ਔਰ ਸੰਤ ਸਰੂਪਾ, ਔਰ ਸੰਤਨ ਕੇ ਪ੍ਰਾਣ ਹੋ ਕੇ ਦਾਤਾ ਮਹਾਦਾਨ ਹੋ, ਫਿਰ ਜੁਰ ਨਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਭੂਪਨ ਕੇ ਭੂਪ ਹੋ ਕੇ ਦਾਤਾ ਮਹਾਦਾਨ ਹੋ। ਇਸ ਵਾਸਤੇ ਐਸੀ ਸਮਰੱਥਾ ਵਾਲੇ ਹਨ ਜਿਹੜੇ ਸਤਿਗੁਰੂ ਮਹਾਰਾਜ ਜੀ, ਔਰ ਇਸ ਵਾਸਤੇ ਸੰਤਾਂ ਦਾ ਸਹਾਈ ਹੋਵੇ ਪਿਆਰਿਆਂ ਦੀ ਢਾਲ, ਔਰ ਸੰਤਾਂ ਮਹਾਂਪੁਰਖਾਂ ਦੀ ਸਾਧੂਆਂ ਜਨਾਂ ਦੀ ਸਹਾਇਤਾ ਕਰਨ ਵਾਲੇ ਔਰ ਸੰਤ ਸਰੂਪ ਹਨ ਔਰ ਇਸ ਵਾਸਤੇ ਵਿਵੇਕ ਗਿਆਨ ਦੇ ਸਮੁੰਦਰ ਹਨ ਔਰ ਸੰਤ ਦੇ ਅਖਰੀ ਅਰਥ ਹਨ ਸੱਤਾ ਕਹਿੰਦਾ ਹੈ ਸ਼ਾਂਤੀ ਸੱਤਾ ਕਹਿੰਦਾ ਤਦ ਸਿਧਾਂਤ ਦਾ ਜਾਣੂ ਹੋਵੇ ਜਿਹੜੀ ਉੱਤੇ ਟਿੱਪੀ ਉਹ ਕਹਿੰਦੇ ਨਿਮਰਤਾ ਦਾ ਪੁੰਜ ਹੋਵੇ ਉਹ ਸੰਤ ਹੁੰਦਾ ਹੈ ਇਸ ਵਾਸਤੇ ਸਾਧ ਸੰਗਤ ਜੀ ਜੋ ਸ਼ਾਂਤੀ ਹੈ ਤਤ ਸਿਧਾਂਤ ਹੈ ਤਤ ਗਿਆਨ ਹੈ ਔਰ ਜਿਹੜੀ ਨਿਮਰਤਾ ਇਸ ਦੇ ਕਲਗੀ ਧਰ ਪਾਤਸ਼ਾਹ ਮਹਾਰਾਜ ਐਸਾ ਜਿਹੜਾ ਵਿਵੇਕ ਗਿਆਨ ਤੇ ਐਸੇ ਗੁਣ ਹਨ ਉਸ ਦੇ ਨਿੱਧ ਨਾਮ ਸਮੁੰਦਰ ਹਨ ਉਸ ਦੇ ਬੜੇ ਵੱਡੇ ਖਜ਼ਾਨੇ ਹਨ
ਅਸ ਜਦ ਮਹਿਮਾ ਸੁਨੀ ਅਨੁਪਾ
ਉਪਮਾ ਤੋਂ ਰਹਿਤ ਅਨੁਪਾ ਜਿਹਦੀ ਉਪਮਾ ਹੋ ਹੀ ਨਹੀਂ ਸਕਦੀ ਬੇਅੰਤ ਹੈ ਬੇਅੰਤ 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 ਕੋ ਕਰੰਤ ਪਾਠ ਪੇਖੀ ਹੈ ਐਸੀ ਬੇਅੰਤ ਮਹਿਮਾ ਵਾਲੇ ਸਤਿਗੁਰੂ ਜੀ ਦੀ ਐਸੀ ਜਦੋਂ ਮਹਿਮਾ ਸੁਣਨਾ ਕੀਤੀ ਹੈ ਇਸ ਨੇ
ਦਰਸ ਹੇਤ ਚੱਲ ਕਰ ਸੋ ਆਵਾ
ਮਹਾਰਾਜ ਸਤਿਗੁਰੂ ਜੀ ਦੀ ਐਸੀ ਪਾਵਨ ਵਡਿਆਈ ਨੂੰ ਜਸ ਨੂੰ ਸੁਣ ਕਰਕੇ ਔਰ ਮਹਾਰਾਜ ਜੀ ਦੇ ਦਰਸ਼ਨਾਂ ਦੀ ਇੱਛਾ ਕੀਤੀ ਇਸ ਵੈਸ਼ਨੂੰ ਮਤ ਦੇ ਜਗਿਆਸੂ ਔਰ ਮਹਾਰਾਜ ਜੀ ਦੇ ਪਾਸ ਚੱਲ ਕਰਕੇ ਆਇਆ ਹੈ
ਅਵਲੋਕਨ ਉਚਾਰ ਲਲਚਾਵਾ
ਔਰ ਇਸ ਵਾਸਤੇ ਅਵਲੋਕਨ ਆਚਾਰ ਲਲਚਾਵਾ ਮਹਾਰਾਜ ਜੀ ਦੇ ਜਿਹੜੇ ਕਰਤੱਬ ਹਨ ਕੌਤਕ ਹਨ ਉਹਨਾਂ ਦੀ ਬੜੀ ਭਾਰੀ ਮਹਿਮਾ ਸੁਣੀ ਔਰ ਉਹਨਾਂ ਕਰਤੱਬ ਉਹ ਕੌਤਕਾਂ ਨੂੰ ਉਹ ਚਰਤਾਂ ਨੂੰ ਦੇਖਣ ਦੇ ਲਈ ਲਲਚਾਵਾ ਨਾਮ ਇੱਛਾਵਾਨ ਹੋਇਆ ਮਨ ਦੇ ਅੰਦਰ ਅਵਲੋਕਨ ਨਾਮ ਵੇਖਣ ਲਈ ਔਰ ਇਸ ਵਾਸਤੇ ਐਸੀ ਇੱਛਾ ਨੂੰ ਧਾਰ ਕਰਕੇ ਨਦੇੜ ਦੀ ਧਰਤੀ ਤੇ ਕਲਗੀ ਧਰ ਪਾਤਸ਼ਾਹ ਬਿਰਾਜਮਾਨ ਹੋ ਰਹੇ ਔਰ ਇਹ ਵੈਸ਼ਨੂੰ ਮਾਤਾ ਜੋ ਜਗਿਆਸੂ ਹੈ ਮਹਾਰਾਜ ਜੀ ਦੇ ਪਾਸ ਚੱਲ ਕੇ ਆਇਆ ਹੈ
ਗੇ ਅਖੇਰ ਗੁਰੂ ਤੇ ਕਾਲਾ
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਆ ਸਰੋਤਾ ਜਨੋ ਮਨ ਦੀ ਬਿਰਤੀ ਨੂੰ ਕਾਗਰ ਕਰਕੇ ਸੁਣਨਾ ਕਰੋ ਕਿ ਸਤਿਗੁਰੂ ਮਹਾਰਾਜ ਜੀ ਦੇ ਪਾਸ ਜਿਸ ਵਕਤ ਇਸ ਵੈਸ਼ਨੂੰ ਮਤ ਦੇ ਜਗਿਆਸੂ ਨੇ ਆਉਣਾ ਕੀਤਾ ਉਸ ਵਕਤ ਕਲਗੀ ਧਰ ਪਾਤਸ਼ਾਹ ਜੀ ਅਖੇਰ ਨਾਮ ਸ਼ਿਕਾਰ ਖੇਡਣ ਵਾਸਤੇ ਗਏ ਹੋਏ ਔਰ ਨਾਲ ਸਿੱਖ ਸੂਰਮਿਆਂ ਨੂੰ ਲੈ ਕਰਕੇ ਔਰ ਮਹਾਰਾਜ ਜੀ ਸ਼ਿਕਾਰ ਨੂੰ ਚੜੇ ਹੋਏ ਸਨ
ਸ਼ਸਤਰ ਸੁਝਾਏ ਸੋ ਬੋ ਪਾਹੋ ਪਿਸਾਲਾ
ਔਰ ਇਸ ਵਾਸਤੇ ਕਹਿੰਦੇ ਪੂਰੇ ਸ਼ਸਤਰਾਂ ਨੂੰ ਆਪਣੇ ਤਨ ਤੇ ਸਜਾ ਕਰਕੇ ਪਹਿਨ ਕਰਕੇ ਮਹਾਰਾਜ ਜੀ ਔਰ ਬਾਹੋ ਪਿਸਾਲਾ ਔਰ ਇਸ ਵਾਸਤੇ ਬਾਹੋ ਨਾਮ ਹੈ ਬਾਹਾਂ ਦਾ ਵਿਸਾਲਾ ਨਾਮ ਵੱਡੀਆਂ ਬਾਹਾਂ ਵਾਲੇ ਭਾਵ ਭਾਰੀ ਬਲ ਵਾਲੇ ਭਾਰੀ ਭੁਜਾਨ ਕੋ ਭਾਰੀ ਭਰੋਸੋ ਇਸ ਵਾਸਤੇ ਐਸੀਆਂ ਭਾਰੀ ਭੁਜਾਵਾਂ ਬਾਹਾਂ ਵਾਲੇ ਭਾਰੀ ਬਲ ਵਾਲੇ ਹਨ ਔਰ ਇਸ ਵਾਸਤੇ ਐਸੇ ਭਾਰੀ ਬਾਹਾਂ ਦੇ ਬਲ ਵਾਲੇ ਸਤਿਗੁਰੂ ਜੀ ਦੇ ਉੱਪਰ ਭਾਈ ਐਸਾ ਭਰਾਸਾ ਭਰੋਸਾ ਧਾਰੋ ਤਾਂ ਸੰਸਾਰ ਰੂਪੀ ਸਮੁੰਦਰ ਤੋਂ ਤਾਰ ਦੇਣਗੇ ਮਹਾਰਾਜ ਐਸੇ ਵੱਡੇ ਬਲੀ ਸਤਿਗੁਰੂ ਐਸੇ ਸੂਰਮੇ ਨੇ ਗੁਰਦਾਤਾ ਗੁਰਸੂਰਮਾ ਗੁਰਸੀਤਲ ਨਿਰਦੋਖ ਨਾਨਕ ਗੁਰ ਤੇ ਪਾਈਐ ਸੀਲ ਧਰਮ ਸੰਤੋਖ ਇਸ ਵਾਸਤੇ ਐਸੇ ਭਾਰੀ ਬਲ ਵਾਲੇ ਹਨ ਸਤਿਗੁਰੂ ਜੀ ਜੋ ਔਰ ਕਹਿੰਦੇ ਸ਼ਸਤਰਾਂ ਨੂੰ ਆਪਣੇ ਤਨ ਦੇ ਉੱਪਰ ਪਹਿਨ ਕਰਕੇ ਸਜਾ ਕਰਕੇ ਮਹਾਰਾਜ ਜੀ ਸ਼ਿਕਾਰ ਨੂੰ ਗਏ ਹੋਏ ਸਨ ਜਿਸ ਵਕਤ ਵੈਸ਼ ਨੂੰ ਮਤ ਦੇ ਜਗਿਆਸੂ ਨੇ ਆਉਣਾ ਕੀਤਾ ਸਤ ਸੰਗਤ ਜੀ ਸ਼ਸਤਰਾਂ ਨੂੰ ਮਹਾਰਾਜ ਜੀ ਨੇ ਬੜੀ ਵਡਿਆਈ ਦਿੱਤੀ ਹੈ ਬਲਕਿ ਧਰ ਪਾਤਸ਼ਾਹ ਜੀ ਤੇ ਬਚਨ ਨੇ ਰਹਿਤ ਨਾਮਿਆਂ ਦੇ ਅੰਦਰ ਸ਼ਸਤਰਨ ਕੇ ਅਧੀਨ ਹੈ ਰਾਜ ਜੋ ਨਾ ਧਰੈ ਤਿਸ ਬਿਗੜੈ ਕਾਜ ਕਹਿੰਦੇ ਭਾਈ ਇਹ ਸ਼ਸਤਰ ਜਿਹੜੇ ਸਾਡੇ ਪੀਰ ਹਨ ਔਰ ਇਸ ਵਾਸਤੇ ਜਿਹੜਾ ਸਿੰਘ ਬਣ ਕੇ ਸ਼ਸਤਰਾਂ ਨੂੰ ਧਾਰਦਾ ਨਹੀਂ ਉਹਦੇ ਜਿਹੜੇ ਕਾਜ ਕੰਮ ਨੇ ਉਹ ਵਿਗੜਦੇ ਨੇ ਸੌਰਦੇ ਨੇ ਇਸ ਵਾਸਤੇ ਸੁਨੰਗ ਸੰਗ ਸਾਰੇ ਪ੍ਰਭੂ ਜੀ ਸੁਣਾਈ ਬਿਨਾਂ ਤੇਗ ਤੀਰੰਗ ਰਹੇ ਨਾਹੇ ਭਾਈ ਬਿਨਾ ਸ਼ਸਤਰ ਕੇ ਸੰਗ ਨਰੰਗ ਭੇਡ ਜਾਨੋ ਕਹੇ ਕਾਨਤਾ ਕੋ ਕਿਤੇ ਲੈ ਸਿਧਾਨੋ ਕਿਹਾ ਮੋਰ ਆ ਗਿਆ ਮੋਰ ਨਾ ਮੇਰੀ ਹੈ ਗੁਰੂ ਕੇ ਪਿਆਰੇ ਸਿੰਘੋ ਤੁਹਾਡੇ ਤਾਈ ਆ ਗਿਆ ਹੈ ਹੁਕਮ ਹੈ ਸਾਡਾ ਕਿਹਾ ਮੋਰ ਆ ਗਿਆ ਸੁਣ ਲੇ ਹੋ ਪਿਆਰੇ ਬਿਨਾ ਤੇਗ ਕੇ ਸੰਗ ਨਾ ਦੇਵੋ ਦਿਦਾਰੇ ਵਿਸ਼ਵਾਸ ਦੇ ਕਹਿੰਦੇ ਭਾਈ ਕੇਸਾਂ ਤੋਂ ਬਗੈਰ ਸ਼ਸਤਰਾਂ ਤੋਂ ਬਗੈਰ ਅਸੀਂ ਆਪਣੇ ਦਰਸ਼ਨ ਨਹੀਂ ਬਖਸ਼ ਔਰ ਇਸ ਵਾਸਤੇ ਮਹਾਰਾਜ ਜੀ ਅੱਗੇ ਕਥਨ ਕਰਦੇ ਹਨ ਕਿਆ ਤੇ ਸਰਬ ਖਾਲਸਾ ਸੁਨੀਆ ਹੈ ਆਯੁਧ ਧਰਤੇ ਉੱਤਮ ਗੁਨੀਆ ਹੈ ਜਦ ਹਮਰੇ ਦਰਸ਼ਨ ਕੋ ਆਵਹੋ ਬਨ ਸਚੇਤ ਤਨ ਸ਼ਸਤਰ ਸਜਾਵਹੋ ਜਿਸ ਵਕਤ ਭਾਈ ਸਾਡੇ ਦਰਸ਼ਨਾਂ ਨੂੰ ਆਉਣਾ ਹੈ ਔਰ ਸੁੰਦਰ ਸ਼ਸਤਰ ਪਹਿਨ ਕਰਕੇ ਆਓ ਬਨ ਸਚੇਤ ਤਿਆਰ ਬਰ ਤਿਆਰ ਹੋ ਕਰਕੇ ਆਓ اور کمر کسا کر دیہو دکھائی، جو کمر نو کس کر کے بننا ہے کپڑے آدک نہ کمر کسا کرنا، اے جڑا بھاو بن کر کے آؤ اور ہمری خوشی ہوئے دکھائی۔ بھائی میں ساڈی او سنگھ دے اوپر بہت ہی خوشی ہو گئی۔ اتہاس اندر آؤں گا ہے کلگیدر پاتشاہ جی دے پاس جڑا وی سنگھ ترپن تو شیشے تو بغیر دمالا چلا کر کے دمالا سجا کر کے جایا کردا سی، اور شمدر شاستر بستر پہن کے کلگیدر جی دے درشنا نو اور مہاراج جی اپنے خزانے دے وچوں کٹ کر کے سونے دیا مورا آدک نام دے کر کے ایسیا بھاریاں بخشیاں کردے سن اپنے سنگا دے اوپر۔ اس واسطے رہو وچار ساتھ سنگے جی، کلگیدر پاتشاہ مہاراج جی شکار نو گئے ہوئے نے سندر شستراں بستراں نو دھار کر کے نال سنگاں دے سمیت، اور اس واسطے کہندے بیشنو نے آنا کیتا ہے مہاراج جی دے درشن کرن واسطے۔ بیشنو ماتا جو دھارنی سی یہ جگیاسو
بوجھے منج بیشنو جائی،
اور اس نے جا کر کے جڑے ہور سکھ سن حضور صاحب وکھے انہاں دے پاسوں پوچھنا کیتا کہ بھائی ستگرو مہاراج کلگیدر پاتشاہ کس پاسے نو گئے ہوئے ہن، پوج نام پوچھنا کیتا، مرج نام منکھاں دے تائی کہ بادشاہ ستگرو جی کتھے گئے ہن، کتر گئے نے، کس پاسے نو تار رہے نے۔
قریب بیک ند ہے کہتا ہی،
تو اس واسطے کہندے ساتھ سنگے جی اس پرکار جدوں اس نے جا کر کے سنگاں نو پوچھیا اور سنگھ اس دے تائیں کہندے اگیوں دسن لگے ہن،
درشن کرن مور بلاکھا،
اور اس واسطے سنگھ اس دے تائیں کہن لگے سری ببیک ند ہے کہ تائیں، اس نے بینتی کیتی کہ جو ببیک دے خزانے ببیک گیان دے سمندر ہن ستگرو جی، کس جگہ دے تائیں بھاگ لا کر کے تار رہے نے، اور انہاں دے میں درشن کرن دی میری ہردے دی بڑی تیبر اشا، اب نام ہردے دی لاکھا نام اشا مور نام میری، اور بہت بھاری اشا لے کر کے میں آیا ہوں انہاں دے ستگرو جی دے درشنا نو کرن۔ اس پرکار کہندے سنگاں نو بینتی کر رہا ہے اے
سن کے ایک سکھ تے سو باکھا،
جدو اس پرکار اس نے کہندے بیشنو مات تے دھارنی اس نے سنت نے بینتی کیتی ایسی، اور ایک سنگھ کہن لگا اس دے تائیں کیا سنت جی ستگرو کلگیدر پاتشاہ جی مہاراج
سری گر ابھی توہے اگاری،
کہن لگا اس دے تائیں کہ ستگرو مہاراج جی ہنے تہاڈے اگے اگے تہاڈے آن تو تھوڑا چیر ہی پہلو مہاراج جی تہاڈے اگے اگے ہی
کے شکار اجاڑ مجاری،
ستگرو کلگیدر پاتشاہ جی باہر اجاڑ جنگل دے اندر جنگل دے مجاری نام وچ اور اخیر نام شکار برتی نو تہار کر کے گئے ہن، اور شکار کھیڈن واسطے مہاراج جی گئے ہن۔
یو سن ترکت با من ماہی،
جدو ساتھ سنگے جی اس ویشنو مت تے سنت نے سادھو نے ایسی گل نو سننا کیتا، اور اس وقت کہندے مہاراج جی دے اوپر ترک اٹھ پئیے دے من دے اندر کہ جو اپنے آپ نو دین دنیا دے مالک خواؤندے ہن، گرو نانک جی دی گدی دے دسویں وارث نے، ایسے کرپالو نے، ایسے دیالو نے، ایڈا بھاری عزت ہے، اور او جیواں دا شکار کھیڈ دے پھر دے نے بھاو جانوراں دے تائیں مار کر کے پاپ کردے ہن۔ اس واسطے کہندے ایسی ترک اس دے من دے وچ اٹھی ہے جدوں سکھاں سنگاں دے کولوں سنیا کہ مہاراج جی شکار نو گئے ہوئے ہن،
کرن ادھار او چت اے ناہی،
من دے وچ کہندے کوی جی کہ او جڑا آپ جگیاسو سی او وچار کرن لگا کہ انہاں نے میرا کی ادھار کرنا، ہور لوکاں دا انہاں نے کتھوں ادھار کرنا ہے، تے جنگل دے وچ جانوراں دا پاپ کر رہے نے۔
دیاہین جو جیون مارے،
اور کہندے جو دیا تو ہینے نے، بھاو جنہاں دے ہردے دے اندر دیا نہیں ہے، جو دیا دے گھر نے جڑی دیا نامے چیز ہے اونوں بناون والے او آپ مالک نے جڑے، اس واسطے اے جگیاسو ترک کردا ہے کہ او دیا تو ہینے ہن، اس واسطے جڑے جانوراں نو مارتے ہن اس پرکار پاپ کردے، انہاں نے سنسار دے جیواں نو کی اپدیش دے کے تارنا ہے جنہاں دے اپنے وچ ہی دیا نہیں ہے۔
تو کیسے کہ جگت ادارے،
اس واسطے کہنا کیتا اس نے تو کیسے کہ جگت ادارے، سو او جڑے ایسے ستگرو جی نرمل جس والے جنہاں نو لوگ کہندے نے، او جگت دے سنسار دے لوکاں نو کس پرکار ادارے تار سکدے نے، خود اس پرکار پاپ کر رہے ہن۔
دیپ میں آیو اب چل کے،
اور اس واسطے کہندے جدوں ایسی ترک اس دے من دے وچ اٹھی ਤੇ ਇਸ ਨੇ ਮਨ ਦੇ ਵਿਚ ਸੋਚਿਆ ਕਿ ਮੈਂ ਚਲਿਆ ਹੀ ਜਾਵਾਂ ਕਾਹਨੂੰ ਇਨ੍ਹਾਂ ਦੇ ਪਾਸ ਆ ਗਈ। ਔਰ ਫਿਰ ਮਨ ਦੇ ਵਿਚ ਇਕ ਵਿਚਾਰ ਆਈ, ਤਦਪ ਮੈਂ ਆਇਓ ਅਬ ਚਲਕ ਹੈ। ਕਹਿਣ ਲੱਗਾ ਤਾਂ ਵੀ ਮੈਂ ਐਡੀ ਦੂਰੋਂ ਚੱਲ ਕਰਕੇ ਆਇਆ ਹਾਂ ਇਨ੍ਹਾਂ ਦੇ ਪਾਸ ਸਤਿਗੁਰੂ ਜੀ ਦੇ ਕੋਲ।
ਜਾਓ ਸਦਨ ਇਕ ਵਾਰੀ ਮਿਲ ਕੇ,
ਔਰ ਇਕ ਵਾਰੀ ਇਨ੍ਹਾਂ ਨੂੰ ਜ਼ਰੂਰ ਮਹਾਰਾਜ ਜੀ ਨੂੰ ਮਿਲ ਕਰਕੇ ਜਾਈਏ, ਔਰ ਇਕ ਵਾਰੀ ਜ਼ਰੂਰ ਮਿਲਣਾ ਚਾਹੀਦਾ ਹੈ। ਅੱਖਾਂ ਦੇ ਨਾਲ ਸਾਰੀ ਜਿਹੜੀ ਹੈ ਇਨ੍ਹਾਂ ਦੀ ਰਚਨਾ, ਇਨ੍ਹਾਂ ਦੇ ਕੌਤਕ ਉਹ ਦੇਖਣੇ ਚਾਹੀਦੇ ਨੇ ਇਕ ਵਾਰੀ ਮਿਲ ਕਰਕੇ। ਐਸੇ ਕਹਿੰਦੇ ਮਨ ਵਿਚ ਵਿਚਾਰਿਆ ਹੈ, ਐਸੇ ਫੁਰਨੇ ਨੂੰ ਐਸੀ ਵਿਚਾਰ ਨੂੰ ਇਸ ਨੇ
ਅਸ ਵਿਚਾਰ ਕਰ ਵਾਹਰ ਬਹਾਦਰ ਪਧਾਰ।
ਸੋ ਇਸ ਪ੍ਰਕਾਰ ਕਹਿੰਦੇ ਐਸੀ ਵਿਚਾਰ ਨੂੰ ਵਿਚਾਰ ਕਰਕੇ ਵਹਿਰ ਪਧਾਰਾ, ਔਰ ਵਹਿਰ ਬਾਹਰ ਨੂੰ ਪਧਾਰਾ ਨਾਮ ਜਾਣਾ ਕੀਤਾ, ਚੱਲਣਾ ਕੀਤਾ ਜਿਸ ਪਾਸੇ ਨੂੰ ਮਹਾਰਾਜ ਇਸ਼ਕਾਰ ਖੇਡਣ ਵਾਸਤੇ ਗਏ ਨੇ, ਜਿੱਥੇ ਹੁਣ ਹਜੂਰ ਸਾਹਿਬ ਵਿਖੇ ਗੁਰਦੁਆਰਾ ਇਸ਼ਕਾਰ ਘਾਟ ਬਣਿਆ ਹੋਇਆ ਹੈ ਸਾਧ ਸੰਗਤ ਜੀ, ਸੋ ਉਸ ਪਾਸੇ ਨੂੰ ਮਹਾਰਾਜ ਜੀ ਸ਼ਿਕਾਰ ਖੇਡਣ ਵਾਸਤੇ ਚੜੇ ਸਨ। ਸੋ ਇਸ ਵਾਸਤੇ ਕਹਿੰਦੇ ਸਿੱਖਾਂ ਸਿੰਘਾਂ ਦੇ ਕੋਲੋਂ ਸੁਣ ਕਰਕੇ ਉਸ ਪਾਸੇ ਨੂੰ ਜਦੋਂ ਇਹ ਗਿਆ ਹੈ,
ਜਿਹੇ ਮਗ ਗਮਨੇ ਮੋਖ ਉਦਾਰਾ,
ਜਿਹੜੇ ਮਗ ਰਸਤੇ ਨੂੰ ਗਮਨੇ ਨਾਮ ਗਏ ਸਨ, ਮੋਖ ਉਦਾਰਾ, ਉਦਾਰਾ ਨਾਮ ਵੱਡੀ ਸ੍ਰੇਸ਼ਟ ਜਿਹੜੀ ਕੇਵਲ ਮੁਕਤੀ ਹੈ ਉਸ ਦੀ ਪ੍ਰਾਪਤੀ ਕਰਾਉਣ ਵਾਲੇ ਜੋ ਪਸ਼ੂ ਪੰਛੀਆਂ ਔਰ ਨਰਾਂ ਸੁਰਾਂ ਦੇ ਤਾਈ, ਅਸੁਰਾਂ ਦੇ ਤਾਈ, ਨਰਾਂ ਮਨੁੱਖਾਂ ਦੇ ਤਾਈ, ਸੁਰਾਂ ਦੇਵਤਿਆਂ ਦੇ ਤਾਈ, ਅਸੁਰਾਂ ਦੈਂਤਾਂ ਦੇ ਤਾਈ, ਔਰ ਤਮਾਮ ਪਸ਼ੂ ਪੰਛੀਆਂ ਦੇ ਤਾਈ, ਔਰ ਜੋ ਸਾਧ ਸੰਗਤ ਜੀ ਮੋਖ ਮੁਕਤੀ ਦੇ ਤਾਈ ਬਖਸ਼ਣ ਵਾਲੇ ਨੇ। ਕਿਹੜੀ ਮੁਕਤੀ? ਚਾਰ ਮੁਕਤੀਆਂ ਮੰਨੀਆਂ ਨੇ, ਸਰੂਪ ਸਮੀਪ ਸਜੁਜ ਤੇ ਕੇਵਲ, ਸਭ ਤੋਂ ਉੱਤਮ ਮੁਕਤੀ ਕੇਵਲ ਹੈ। ਔਰ ਕਹਿੰਦੇ ਜੋ ਨਰਾਂ ਮਨੁੱਖਾਂ ਦੇ ਤਾਈ, ਸੁਰਾਂ ਦੇਵਤਿਆਂ ਦੇ ਤਾਈ, ਅਸੁਰਾਂ ਦੈਂਤਾਂ ਦੇ ਤਾਈ, ਉਸੇ ਪ੍ਰਕਾਰ ਸਾਰੇ ਜੀਆਂ ਜਨਤਾ ਦੇ ਤਾਈ, ਜੋ ਐਸੀ ਮੁਕਤੀ ਨੂੰ ਦੇਣ ਵਾਲੇ ਹਨ ਸਤਿਗੁਰੂ ਜੀ, ਜਿਸ ਪਾਸੇ ਨੂੰ ਸ਼ਿਕਾਰ ਖੇਡਣ ਵਾਸਤੇ ਗਏ ਹੋਏ ਸੀ, ਉਸ ਰਸਤੇ ਨੂੰ ਕਹਿੰਦੇ ਇਸ ਵੈਸ਼ਨੂ ਮੱਤ ਤੇ ਜਗਿਆਸੂ ਨੇ ਜਾਣਾ ਕੀਤਾ, ਮਗਰ ਹੀ ਮਹਾਰਾਜ ਜੀ ਦੇ ਪਿੱਛੇ ਹੀ
ਕਰਤ ਅਖੇਰ ਬ੍ਰਿਤ ਦੇਹ ਕਾਲਾ।
ਔਰ ਸਤਿਗੁਰੂ ਮਹਾਰਾਜ ਜੀ ਇਸ ਤੋਂ ਇਸ ਦੇ ਅੱਗੇ ਜਦੋਂ ਇਸ ਨੇ ਜਾ ਕੇ ਦੇਖਿਆ ਮਹਾਰਾਜ ਜੀ ਸ਼ਿਕਾਰ ਖੇਡ ਰਹੇ ਸਨ, ਔਰ ਇਸ ਵਾਸਤੇ ਕਹਿੰਦੇ ਸ਼ਿਕਾਰ ਬੇਤੀ ਦੇ ਧਾਰਨੀ ਹੋ ਕਰਕੇ ਮਹਾਰਾਜ ਜੀਵਾਂ ਦਾ ਉਧਾਰ ਕਰ ਰਹੇ ਸਨ। ਕਲਗੀਧਰ ਪਾਤਸ਼ਾਹ ਜੀ ਉਹ ਮੂਲੇ ਨੂੰ ਤਾਰਨਾ ਸੀ, ਸਯਾ ਬਣਿਆ ਹੋਇਆ ਸੀ ਉਸ ਵਕਤ। ਸੋ ਇਸ ਵਾਸਤੇ ਕਹਿੰਦੇ ਇਵੇਂ ਮਹਾਰਾਜ ਜੀਵਾਂ ਦੇ ਉਧਾਰਕ ਸਤਿਗੁਰੂ ਜੀ ਅੱਗੇ ਸ਼ਿਕਾਰ ਬਿਰਤੀ ਨੂੰ ਧਾਰ ਕਰਕੇ ਇਸ ਪ੍ਰਕਾਰ ਜੀਵਾਂ ਦਾ ਉਧਾਰ ਕਰ ਰਹੇ ਸਨ। ਔਰ ਇਸ ਨੇ ਜਾ ਕੇ ਦੇਖਿਆ
ਜਾਏ ਬਿਲੋਕੇ ਦੀਨ ਦਿਆਲਾ,
ਦੀਨ ਨਾਮ ਹੈ ਦੁਖੀਆਂ ਦਾ, ਦੀਨ ਨਾਮ ਹੈ ਗਰੀਬ ਦਾ, ਦੀਨ ਨਾਮ ਹੈ ਲਾਚਾਰ ਦਾ, ਔਰ ਦਇਆ ਦਾ ਆਲਾ ਜੋ ਘਰ ਹਨ ਸਤਿਗੁਰੂ ਜੀ ਮਹਾਰਾਜ, ਔਰ ਜਿਹੜੇ ਦੀਨਾਂ ਦੇ ਗਰੀਬਾਂ ਦੇ ਨਾਲ ਸੰਬੰਧੀਆਂ ਦੀ ਤਰ੍ਹਾਂ ਪ੍ਰੇਮ ਕਰਨ ਵਾਲੇ ਨੇ, ਔਰ ਇਸ ਪ੍ਰਕਾਰ ਜੀਵਾਂ ਦੇ ਤਾਰਕ ਨੇ, ਔਰ ਇਸ ਪ੍ਰਕਾਰ ਸਤਿਗੁਰੂ ਜੀ ਇਸ ਪ੍ਰਕਾਰ ਸ਼ਿਕਾਰ ਖੇਡ ਰਹੇ ਸਨ ਜਿਸ ਵਕਤ, ਔਰ ਇਸ ਨੇ ਜਾ ਕੇ ਐਸਾ ਕੌਤਕ ਜਦੋਂ ਮਹਾਰਾਜ ਜੀ ਦਾ ਦੇਖਿਆ ਬੜਾ ਅਜੀਬ।
ਇੱਕ ਸਸਤਾ ਇੱਕ ਚੱਲਿਓ ਅਗਾਰੀ,
ਔਰ ਕਹਿੰਦੇ ਦੇਖ ਰਿਹਾ ਸੀ ਮਹਾਰਾਜ ਸ਼ਿਕਾਰ ਲੱਭ ਰਹੇ ਸਨ, ਹੋਰ ਸਿੰਘ ਮਹਾਰਾਜ ਜੀ ਦੇ ਨਾਲ ਸਨ, ਔਰ ਹੋਰ ਇਤਿਹਾਸ ਵਿਚ ਲਿਖਿਆ ਬਹਾਦਰ ਸ਼ਾਹ ਰਾਜਾ ਜਿਹੜਾ ਸੀ ਔਰੰਗਜ਼ੇਬ ਦਾ ਪੁੱਤਰ, ਜਿਸ ਦੀ ਮਦਦ ਕਰਕੇ ਮਹਾਰਾਜ ਜੀ ਨੇ ਇਸ ਨੂੰ ਰਾਜ ਭਾਗ ਦਾ ਦੁਬਾਰਾ ਮਾਲਕ ਬਣਾਇਆ, ਉਹ ਵੀ ਉਸ ਵਕਤ ਨਾਲ। ਇਸ ਵਾਸਤੇ ਸਾਧ ਸੰਗਤ ਜੀ ਕਹਿੰਦੇ ਐਵੇਂ ਜਦੋਂ ਮਹਾਰਾਜ ਸ਼ਿਕਾਰ ਖੇਡ ਰਹੇ ਸਨ, ਔਰ ਕਹਿੰਦੇ ਅੱਗੇ ਇੱਕ ਸਹਿਆ ਨਿਕਲਿਆ, ਇੱਕ ਖਰਗੋਸ਼ ਨਿਕਲਿਆ ਹੈ ਝਾੜੀਆਂ ਦੇ ਵਿਚੋਂ,
ਛੱਡਿਓ ਤਾਂ ਕੇ ਬਾਜ ਪਿਛਾਰੀ।
ਔਰ ਕਵੀ ਭਾਈ ਸੰਤੋਖ ਸਿੰਘ ਜੀ ਆਪਣੀ ਕਲਮ ਦੁਆਰਾ ਕਥਨ ਕਰਦੇ ਨੇ ਕਿ ਉਹ ਸਹੇ ਨੂੰ ਨਿਕਲਦਿਆਂ ਦੇਖ ਕਰਕੇ ਮਹਾਰਾਜ ਜੀ ਦੇ ਹੱਥ ਦੇ ਅੰਦਰ ਜੋ ਬੜਾ ਸੁੰਦਰ ਬਾਜ ਸੀ, ਉਸ ਬਾਜ ਨੂੰ ਮਹਾਰਾਜ ਜੀ ਨੇ ਛੱਡਿਆ ਹੈ ਸਹੇ ਵੱਲ ਨੂੰ। ਕਈ ਇਤਿਹਾਸਕਾਰਾਂ ਨੇ ਇਹ ਵੀ ਗੱਲ ਲਿਖੀ ਹੈ ਕਿ ਉਸ ਸਹੇ ਦੇ ਤਾਈ ਮਹਾਰਾਜ ਜੀ ਨੇ ਆਪਣੇ ਚਾੜ ਕਰਕੇ ਕਮਾਨ ਦੀ ਤੰਦੀ ਤੇ ਤੀਰ ਖਿੱਚ ਕੇ ਕੰਨ ਤੱਕ ਮਾਰਨਾ ਕੀਤਾ ਉਸ ਸਹੇ ਦੇ, ਔਰ ਇਸ ਵਾਸਤੇ ਜੋ ਉਹ ਮੂਲਾ ਜੂਨਾ ਭੋਗ ਰਿਹਾ ਸੀ ਇਸ ਸਹੇ ਵਾਲੀ। ਇਸ ਵਾਸਤੇ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਸਹਿਆ ਨਿਕਲਿਆ ਮਹਾਰਾਜ ਜੀ ਨੇ ਆਪਣਾ ਬਾਜ ਨੂੰ ਛੱਡਣਾ ਕੀਤਾ ਉਸ ਦੇ ਬਲ ਨੂੰ,
ਚੰਚ ਚਪੇਟ ਸਾਤ ਤੇ ਗੇਰਾ।
ਔਰ ਇਸ ਵਾਸਤੇ ਕਹਿੰਦੇ ਬੜੇ ਜ਼ੋਰ ਦੇ ਨਾਲ ਚੁੰਝ ਦੇ ਨਾਲ ਪਕੜ ਕਰਕੇ ਔਰ ਆਪਣੀਆਂ ਜਿਹੜੀਆਂ ਲੌਂਦਰਾਂ ਹਨ ਉਹਨਾਂ ਦੇ ਤਾਈ ਔਰ ਸਹੇ ਦਾ ਅੰਤ ਕਰ ਦਿੱਤਾ ਔਰ ਮਹਾਰਾਜ ਜੀ ਦੇ ਬਾਜ ਨੇ। ਔਰ ਇਸ ਪ੍ਰਕਾਰ ਕਹਿੰਦੇ ਜਦੋਂ ਬਾਜ ਨੇ ਉਸ ਸਹੇ ਦਾ ਅੰਤ ਕੀਤਾ ਹੈ, ਇਸ ਪ੍ਰਕਾਰ ਸ਼ਿਕਾਰ ਕੀਤਾ ਹੈ ਬਾਜ ਨੇ ਜਦੋਂ ਉਸ ਖਰਗੋਸ਼ ਦਾ।
ਦਿਗਸੇ ਪ੍ਰਭੂ ਤਮਾਸ਼ੋ ਹੇਰਾ।
ਮਹਾਰਾਜ ਕਲਗੀਧਰ ਪਾਤਸ਼ਾਹ ਜੀ ਬੜੇ ਬਿਗਸੇ ਪ੍ਰਸੰਨ ਹੋਏ, ਐਸਾ ਜਿਹੜਾ ਤਮਾਸ਼ਾ ਕੌਤਕ ਸੀ ਉਸ ਨੂੰ ਦੇਖ ਕਰਕੇ, ਜਿਵੇਂ ਬਾਜ ਨੂੰ ਛੱਡਿਆ ਔਰ ਬਾਜ ਨੇ ਜਿਵੇਂ ਸਹੇ ਦੇ ਨਾਲ ਦੋ ਹੱਥ ਕੀਤੇ ਔਰ ਉਹਦਾ ਅੰਤ ਕੀਤਾ। ਇਸ ਵਾਸਤੇ ਸਾਧ ਸੰਗਤ ਜੀ ਐਸੇ ਕੌਤਕ ਨੂੰ ਦੇਖ ਕੇ ਕਲਗੀਧਰ ਜੀ ਬੜੇ ਖਿੜਖਿੜਾ ਕੇ ਖੁਸ਼ ਹੋਏ ਨੇ, ਹੱਸੇ ਨੇ, ਜੋ ਤਿੰਨਾਂ ਸਮਿਆਂ ਦੀ ਜਾਣਨ ਵਾਲੇ ਹਨ।
ਦੇਖ ਵੈਸ਼ਨੂ ਬਹੁ ਪਛਤਾਵਾ।
ਇਹ ਜਿਹੜਾ ਵੈਸ਼ਨੂ ਸੀ ਨਾ, ਵੈਸ਼ਨੂ ਮੱਤ ਦਾ, ਇਸ ਨੇ ਜਦੋਂ ਇਹ ਕੌਤਕ ਮਹਾਰਾਜ ਜੀ ਦਾ ਦੇਖਿਆ ਕਿ ਬਾਜ ਨੂੰ ਛੱਡਿਆ ਹੈ ਤੇ ਬਾਜ ਨੇ ਜਿਵੇਂ ਜਾ ਕੇ ਚਪਟ ਮਾਰੀ ਹੈ ਉਸ ਸਹੇ ਦੇ ਉੱਪਰ ਔਰ ਉਸ ਦਾ ਖਾਤਮਾ ਕੀਤਾ ਆਪਣੀ ਚੁੰਝ ਦੇ ਨਾਲ, ਆਪਣੀਆਂ ਪਹੁੰਚਿਆ ਲੌਂਦਰਾਂ ਦੇ ਨਾਲ, ਔਰ ਕਹਿੰਦੇ ਮਹਾਰਾਜ ਜੀ ਦੇਖ ਕੇ ਹੱਸੇ, ਕਹਿੰਦੇ ਇਹ ਇਹਨੇ ਬੜਾ ਪਛਤਾਇਆ, ਕਹਿਣ ਲੱਗਾ ਮੈਂ ਇਹਨਾਂ ਦੇ ਕਿੱਥੋਂ ਆਣ ਕੇ ਦਰਸ਼ਨ ਕਰਨ ਵਾਸਤੇ ਆ ਗਿਆ, ਔਰ ਇਹਦੇ ਏਡੇ ਨਿਰਦਈ ਨੇ, ਇਹਨਾਂ ਦੇ ਅੰਦਰ ਐਸੀ ਦਇਆ ਨਹੀਂ ਹੈ, ਦੇਖੋ ਕਿਵੇਂ ਜਾਨਵਰਾਂ ਦੇ ਅੰਤ ਨੂੰ ਕਰਕੇ ਤੇ ਹੱਸ ਰਹੇ ਹਨ। ਇਸ ਵਾਸਤੇ ਕਹਿੰਦੇ ਐਸੀ ਤਰਕ ਜਦੋਂ ਕੀਤੀ ਹੈ ਇਸਨੇ,
ਮੈਂ ਕਾਹੇ ਇਨ ਢਿੱਗ ਚੱਲ ਆਵਾ।
ਕਹਿਣ ਲੱਗਾ ਮੈਂ ਐਵੇਂ ਕਿਉਂ ਇਹਨਾਂ ਦੇ ਪਾਸ ਚੱਲ ਕਰਕੇ ਆ ਗਿਆ, ਕਿਉਂ ਇਹਨਾਂ ਦੇ ਕੋਲ ਚੱਲ ਕਰਕੇ ਮੈਂ ਆ ਗਿਆ, ਔਰ ਕਿਵੇਂ ਮੈਂ ਇਹਨਾਂ ਦੇ ਦਰਸ਼ਨ ਕਰਨ ਵਾਸਤੇ ਆਇਆ ਹਾਂ। ਮੇਰਾ ਆਉਣ ਦਾ ਜਿਹੜਾ ਕਾਰਨ ਹੈ ਇਹ ਅਸਫਲ ਹੈ, ਸਫਲ ਨਹੀਂ ਹੈ, ਮੈਂ ਵੀ ਪਾਪਾਂ ਦਾ ਭਾਗੀ ਬਣ ਰਿਹਾ ਹਾਂ। ਐਸੇ ਪਾਪ ਨੂੰ ਦੇ, ਐਸੇ ਵੈਸ਼ਨੂੰ ਮੱਤ ਦਾ ਇਹ ਜਗਿਆਸੂ ਨੇ ਐਸੀ ਜਦੋਂ ਤਰਕ ਕੀਤੀ ਹੈ ਮਹਾਰਾਜ ਸਾਹਿਬ ਜੀ ਦੇ ਉੱਪਰ।
ਤਰਫਤ ਜੀਵ ਕੋ ਹੇਰ ਵਿਕਾਸੇ।
ਔਰ ਇਸ ਵਾਸਤੇ ਮਨ ਦੇ ਅੰਦਰ ਵਿਚਾਰ ਕਰਨ ਲੱਗਾ ਕਿ ਇਹ ਜਿਹੜਾ ਜੀਵ ਜਾਨਵਰ ਹੈ ਸਹਿਆ ਔਰ ਕਿਵੇਂ ਤੜਫ ਰਿਹਾ ਹੈ, ਔਰ ਇਸ ਵਾਸਤੇ ਕਿਵੇਂ ਇਹਦਾ ਅੰਤ ਕੀਤਾ ਹੈ, ਉਹਨੂੰ ਦੇਖ ਕਰਕੇ ਹੱਸ ਰਹੇ ਨੇ, ਇਹਨਾਂ ਦੇ ਵਿਚ ਤੇ ਥੋੜੀ ਜੀ ਵੀ ਦਇਆ ਨਹੀਂ ਹੈ।
ਕਾਹਾਂ ਮੁਕਤ ਹੋਵੇ ਇਨ ਪਾਸੇ।
ਤੇ ਮੈਂ ਤੇ ਆਪ ਇਹਨਾਂ ਦੇ ਪਾਸੋਂ ਮੁਕਤ ਹੋਣ ਵਾਸਤੇ ਆਇਆ, ਇਹਨਾਂ ਦੀ ਮਹਿਮਾ ਨੂੰ ਸੁਣ ਕੇ, ਵਡਿਆਈ ਨੂੰ, ਜਸ ਨੂੰ ਸੁਣ ਕਰਕੇ, ਔਰ ਇਸ ਵਾਸਤੇ ਤੇ ਇਸ ਤਰ੍ਹਾਂ ਜਾਨਵਰਾਂ ਦਾ ਕਾਰ ਕਰ ਰਹੇ ਨੇ, ਦਇਆ ਤੋਂ ਹੀਣ ਹਨ, ਤੇ ਮੈਂ ਇਹਨਾਂ ਦੇ ਪਾਸੋਂ ਕਿਵੇਂ ਮੁਕਤ ਹੋ ਸਕਦਾ, ਅਥਵਾ ਹੋਰ ਕਿਸੇ ਨੂੰ ਕਿਵੇਂ ਮੁਕਤ ਕਰ ਸਕਦੇ ਨੇ, ਇਹ ਤੇ ਇਸ ਪ੍ਰਕਾਰ ਪਾਪ ਕਰ ਰਹੇ ਨੇ ਜਾਨਵਰਾਂ ਦਾ।
ਤੇਹ ਮਨ ਕੀ ਲਿਖ ਕੇ ਜਗਨਾਥਾ।
ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੋ ਹਿਰਦਿਆਂ ਹਿਰਦਿਆਂ ਦੀ ਘੱਟ ਘੱਟ ਕੇ ਘੱਟ ਘੱਟ ਹਿਰਦਿਆਂ ਹਿਰਦਿਆਂ ਦੀ ਜੋ ਗੁੱਜੀ ਤੋਂ ਗੁੱਜੀ ਗੱਲ ਨੂੰ ਜਾਣਨ ਵਾਲੇ ਨੇ, ਜਗਨਾਥਾ ਜੋ ਜਗਤ ਦੇ ਨਾਥਾ ਮਾਲਕ ਹਨ ਔਰ ਨਾਥ ਨਾਮ ਰਾਜਾ ਸਰੂਪ ਹਨ, ਜੋ ਪਾਤਸ਼ਾਹ ਸਰੂਪ ਹਨ, ਐਸੇ ਸਤਿਗੁਰੂ ਜੀ ਨੇ ਇਸ ਜਗਿਆਸੂ ਦੇ ਹਿਰਦੇ ਦੀ ਐਸੀ ਗੱਲ ਨੂੰ ਜਾਣ ਕਰਕੇ ਜੋ ਮਹਾਰਾਜ ਜੀ ਤੇ ਤਰਕ ਕੀਤੀ ਹੈ ਇਸ ਨੇ, ਇਸ ਦੇ ਹਿਰਦੇ ਦੀ ਮਹਾਰਾਜ ਜੀ ਨੇ ਬੁੱਝ ਕਰਕੇ ਅੰਤਰਜਾਮੀ ਸਤਿਗੁਰੂ ਜੀ ਨੇ
ਦੱਸੇ ਸੰਗ ਸਵਾਯੋ ਨਿਜ ਆਥਾ।
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਉਹ ਜੋ ਬਹੁਤ ਸਹਿਕ ਰਿਹਾ ਸੀ ਬਾਜ ਦੇ ਜਾਂ ਤੀਰ ਦੇ ਲੱਗਣ ਕਰਕੇ, ਜਾਂ ਸਾਧ ਸੰਗਤ ਜੀ ਜਾਣ ਲਓ ਬਾਜ ਦੇ ਕਾਰ ਕਰਨੇ ਕਰਕੇ ਉਹ ਸਹਿਆ ਤੜਫ ਰਿਹਾ, ਔਰ ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਵੈਸ਼ਨੂ ਦੇ ਮਨ ਦੀ ਜਾਣ ਕਰਕੇ ਉਧਰੋਂ ਜੋ ਮੂਲਾ ਸਹਿਆ ਬਣਿਆ ਹੋਇਆ ਸੀ ਔਰ ਉਧਰੋਂ ਬਚਨ ਕੀਤਾ ਸੀ ਮਹਾਰਾਜ ਸਤਿਗੁਰੂ ਜੀ ਨੇ ਕਿ ਦਸਵੇਂ ਜਾਮੇ ਅੰਦਰ ਇਹਦਾ ਉਧਾਰ ਕਰਾਂਗੇ, ਉਨ੍ਹਾਂ ਚਿਰ ਐਸੀਆਂ ਚੂਨਾ ਦੇ ਵਿਚ ਇਹਨੂੰ ਭੜਕਣਾ ਪਵੇਗਾ ਔਰ ਉਹ ਵੀ ਇਹਦਾ ਉਧਾਰ ਤਾਂ ਹੋਵੇਗਾ, ਇਹ ਅੰਤ ਸਮੇਂ ਸਾਡੇ ਪਾਸ ਆ ਗਿਆ ਤੇ ਕਿਰਪਾ ਭਰੀ ਮੇਹਰ ਦੀ ਨਿਗਾਹ ਪੈ ਗਈ। ਇਸ ਵਾਸਤੇ ਸਾਧ ਸੰਗਤ ਜੀ ਉਸ ਦਾ ਵੀ ਉਧਾਰ ਕਰਨਾ ਸੀ, ਇਧਰੋਂ ਇਹਦਾ ਵੀ ਸ਼ੰਕਾ ਨਿਵਰਤ ਕਰਨਾ ਸੀ। ਐਸੇ ਸਤਿਗੁਰੂ ਜਾਣੀ ਜਾਣ ਮਹਾਰਾਜ ਜੀ ਨੇ ਇਸ ਪ੍ਰਕਾਰ ਕਹਿੰਦੇ ਇਹਦੇ ਹਿਰਦੇ ਦੀ ਜਾਣ ਕਰਕੇ ਉਧਰੋਂ ਉਹ ਮੂਲੇ ਦੀ ਆਤਮਾ ਨੂੰ ਉਤਾਰਨ ਦੇ ਲਈ, ਔਰ ਇਸ ਵਾਸਤੇ ਸਾਧ ਸੰਗਤ ਜੀ ਮਹਾਰਾਜ ਜੀ ਨੇ ਕਹਿੰਦੇ ਆਪਣਾ ਜਿਹੜਾ ਹੱਥ ਹੈ ਉਹ ਸਹੇ ਦੇ ਖਰਗੋਸ਼ ਦੇ ਸਰੀਰ ਦੇ ਤਾਈ ਸ਼ਹਾਉਣਾ ਕੀਤਾ ਹੈ, ਭਾਵ ਲਾਇਆ ਹੈ।
ਸਤਿਸ਼ਿਨ ਪਿਓ ਸੋ ਦੇਵ ਸਰੂਪਾ।
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਆ ਸਰੋਤਾ ਜਨੋ ਸਤਿਸ਼ਿਨ ਨਾਮ ਛੇਤੀ ਦੇ ਨਾਲ ਤੁਰਤ ਫੁਰਤ ਹੀ ਹੋ ਭਯੋ ਸੋ ਉਹ ਭਯੋ ਮੈਨੇ ਹੋ ਗਿਆ ਦੇਵ ਸਰੂਪਾ। ਦੇਵ ਨਾਮ ਦੇਵਤਿਆਂ ਵਾਲਾ ਉਹਦਾ ਸਰੂਪ ਬਣ ਗਿਆ, ਔਰ ਇਸ ਵਾਸਤੇ ਜਿਵੇਂ ਦੇਵਤਿਆਂ ਦੇ ਸਰੀਰ ਹੁੰਦੇ ਨੇ ਬੜੇ ਸੁੰਦਰ ਔਰ ਸੁੰਦਰ ਗਹਿਣੇ ਆਦਿਕ ਪਾਏ ਹੁੰਦੇ ਨੇ, ਐਸਾ ਕਹਿੰਦੇ ਸਰੂਪ ਉਹਦਾ ਬਣ ਗਿਆ ਉਹ ਸਹੇ ਦੀ ਆਤਮਾ ਦਾ, ਭਾਵ ਜੋ ਮੂਲਾ ਚੁੰਨੀ ਭੋਗ ਰਿਹਾ ਸੀ ਸਹੇ ਦੀ, ਜਦੋਂ ਮਹਾਰਾਜ ਜੀ ਨੇ ਆਪਣਾ ਹੱਥ ਪਾਵਨ ਛਹਾਇਆ ਉਸਦੇ ਤਾਈ ਔਰ ਉਸ ਨੇ ਇਸ ਪ੍ਰਕਾਰ ਐਸਾ ਸਰੂਪ ਧਾਰਨ ਕੀਤਾ ਹੈ।
ਭੂਖਨ ਅੰਗਨ ਬੀਚ ਅਨੁਪਾ।
ਔਰ ਭੂਖਨ ਨਾਮ ਸੁੰਦਰ ਵਸਤਰ ਸੁੰਦਰ ਗਹਿਣੇ ਆਪਣੇ ਤਨ ਤੇ ਪਹਿਨੇ ਹੋਏ ਹਨ, ਔਰ ਇਸ ਵਾਸਤੇ ਐਸਾ ਜਿਹੜਾ ਸਰੂਪ ਸੀ ਉਹ ਸਾਹਮਣੇ ਆਇਆ ਸਾਰਿਆਂ ਦੇ।
ਬਣੀ ਰੁਚਰਤਾ ਕਾਮ ਲਜਾਵਾ।
ਕਹਿੰਦੇ ਐਸੀ ਰੁਚ ਚਰਤਾ ਸੁੰਦਰ ਜਿਹੜੀ ਉਹਦੇ ਸਰੀਰ ਦੀ ਬਣਾਵਟ ਬਣੀ ਹੋਈ ਹੈ ਦੇਵਤਿਆਂ ਵਾਲੇ ਸਰੀਰ ਦੀ, ਇਸ ਵਾਸਤੇ ਕਾਮ ਲਜਾਵਾ ਜਿਹੜਾ ਕਾਮ ਦੇਵ ਹੈ ਨਾ ਸਾਧ ਸੰਗਤ ਜੀ, ਕਾਮ ਦੇਵ ਇਹ ਸਾਰੇ ਜੋ ਵਿਕਾਰਾਂ ਦਾ ਮੁਖੀ ਹੈ, ਇਸ ਵਾਸਤੇ ਇਹ ਬਹੁਤਾ ਜ਼ਿਆਦਾ ਸੁੰਦਰ ਮੰਨਿਆ। ਇਸ ਵਾਸਤੇ ਕਹਿੰਦੇ ਉਹ ਮੂਲੇ ਦੀ ਐਸੀ ਆਤਮਾ ਨੇ ਸੁੰਦਰ ਸਰੂਪ ਧਾਰਨ ਕੀਤਾ। ਕਵੀ ਜੀ ਕਹਿੰਦੇ ਕਾਮ ਜਿਹੜਾ ਕਾਮ ਬਹੁਤਾ ਸੁੰਦਰ ਮੰਨਿਆ ਕਾਮ ਦੇਵ, ਇਹ ਵੀ ਦੇਖ ਕਰਕੇ ਲਜਾਵਾ ਨਾਮ ਸ਼ਰਮਸ਼ਾਰ ਹੁੰਦਾ ਹੈ ਉਸ। ਇਸ ਵਾਸਤੇ ਕਹਿੰਦੇ ਐਸੀ ਸੁੰਦਰ ਉਸ ਦੀ ਰਚਨਾ ਬਣੀ ਹੈ
ਉਸਤਤ ਕਰਕੇ ਉਰਦ ਸਿਧਾਵਾ।
ਔਰ ਮਹਾਰਾਜ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਬੜੀ ਉਸਤਤ ਕੀਤੀ ਮਹਾਰਾਜ। ਔਰ ਉਰਦ ਸਿਧਾਵਾ, ਉਰਦ ਨਾਮ ਸੱਚਖੰਡ ਨੂੰ ਉਹ ਜਿਹੜੀ ਆਤਮਾ ਸੀ ਮੂਲੇ ਦੀ ਚਲੀ ਗਈ। ਔਰ ਐਸਾ ਕੌਤਕ ਸਾਰਿਆਂ ਨੇ ਦੇਖਿਆ, ਬਹਾਦਰ ਸ਼ਾਹ ਆਦਿਕ ਹੋਰ ਨਾਲ ਦੇ ਸਿੰਘਾਂ ਨੇ ਔਰ ਇਸ ਵੈਸ਼ਨੂ ਨੇ।
ਜਦ ਇਹ ਚਰਤ ਵੈਸ਼ਨਵ ਦੇਖਾ,
ਕਵੀ ਭਾਈ ਸੰਤੋਖ ਸਿੰਘ ਜੀ ਕਥਨ ਕਰਦੇ ਹਨ ਕਿ ਜਦੋਂ ਇਹ ਚਰਤ ਕੌਤਕ ਕਲਗੀਧਰ ਪਾਤਸ਼ਾਹ ਜੀ ਦਾ ਉਹ ਵੈਸ਼ਨੂ ਮਤ ਦੇ ਜਗਿਆਸੂ ਨੇ ਆਪਣੀਆਂ ਅੱਖਾਂ ਦੇ ਨਾਲ ਪ੍ਰਤੱਖ ਦੇਖਿਆ ਹੈ ਜੋ ਤਰਕ ਕਰਦਾ ਸੀ ਮਹਾਰਾਜ ਜੀ ਤੇ।
ਔਰ ਮੈਂ ਸਰਦਾ ਬਦੀਵ ਸੇਖਾ,
ਐਸੇ ਅਜੀਬ ਤੇ ਐਸੇ ਮਹਾਨ ਕੌਤਕ ਨੂੰ ਦੇਖ ਕਰਕੇ ਕਹਿੰਦੇ ਉਸ ਦੇ ਹਿਰਦੇ ਦੇ ਅੰਦਰ ਭਾਰੀ ਸ਼ਰਧਾ ਜਿਹੜੀ ਸੀ ਮਹਾਰਾਜ ਜੀ ਦੇ ਪ੍ਰਤੀ ਉਤਪੰਨ ਹੋਈ ਹੈ, ਪੈਦਾ ਹੋਈ ਹੈ ਹਿਰਦੇ ਦੇ ਵਿਚ।
ਪਦ ਅਰਵੰਦ ਦੌਰ ਲਪਟਾਵਾ।
ਔਰ ਸਾਧ ਸੰਗਤ ਜੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਦੇ ਉਪਰ ਦੌੜ ਕਰਕੇ ਆਣ ਕਰਕੇ ਮਹਾਰਾਜ ਜੀ ਦੇ ਧਾ ਕੇ ਚਰਨਾਂ ਦੇ ਉਪਰ ਪੈ ਗਿਆ।
ਅਦਕ ਪ੍ਰੇਮ ਸੋ ਹਿਰਦਾ ਸ਼ਾਵਾ।
ਔਰ ਇਸ ਦਾ ਜਿਹੜਾ ਹਿਰਦਾ ਸੀ ਕਹਿੰਦੇ ਅਦਕ ਬਹੁਤੇ ਪ੍ਰੇਮ ਦੇ ਸੋ ਨਾਲ ਭਰ ਗਿਆ। ਔਰ ਇਹਦੇ ਹਿਰਦੇ ਦੇ ਅੰਦਰ ਸਾਧ ਸੰਗਤ ਜੀ ਜਿਵੇਂ ਆਕਾਸ਼ ਦੇ ਅੰਦਰ ਬੱਦਲ ਪਾਣੀ ਦੇ ਭਰ ਕਰਕੇ ਛਾ ਜਾਂਦੇ ਨੇ, ਇਵੇਂ ਕਹਿੰਦੇ ਇਸ ਦੇ ਹਿਰਦੇ ਦੇ ਅੰਦਰ ਐਸਾ ਪ੍ਰੇਮ ਸਤਿਗੁਰੂ ਜੀ ਦੇ ਪ੍ਰਤੀ, ਸਤਿਗੁਰਾਂ ਦੀ ਚਰਨਾਂ ਦੇ ਪ੍ਰਤੀ ਛਾ ਗਿਆ ਔਰ ਢਹਿ ਕੇ ਮਹਾਰਾਜ ਜੀ ਦੇ ਚਰਨੀ ਪੈ ਗਿਆ। ਸਾਧ ਸੰਗਤ ਜੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ 8ਵੀਂ ਪੋਥੀ ਦੇ ਅੰਦਰ ਕਵੀ ਭਾਈ ਸੰਤੋਖ ਸਿੰਘ ਜੀ ਕਥਨ ਕਰਦੇ ਨੇ, ਪੀਰੀ ਪੀਰੀ ਦੇ ਮਾਲਕ ਦੇਗ ਦੇਗ ਦੇ ਧਨੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇਸ ਵਕਤ ਮਹਾਰਾਜ ਜੀ ਨੇ ਦੂਸਰਾ ਜੰਗ ਲੜਿਆ ਅਬਦੁਲ ਖਾਨ ਜੋ ਜਲੰਧਰ ਦਾ ਸੂਬਾ 15,000 ਫੌਜ ਲੈ ਕਰਕੇ ਚੜਿਆ ਸੀ ਔਰ ਰਹੀਲੇ ਨਗਰ ਦੇ ਅੰਦਰ ਮਹਾਰਾਜ ਜੀ ਬਿਰਾਜਮਾਨ ਸਨ ਜੋ ਬਿਆਸ ਦਰਿਆ ਦੇ ਕੰਢੇ ਤੇ ਹੈ, ਜਿਸ ਦਾ ਨਾਮ ਬਾਅਦ ਵਿਚ ਸੁੰਦਰ ਨਗਰ ਵਸਾ ਕਰਕੇ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਨੇ ਨਾਂ ਰੱਖਿਆ ਸ੍ਰੀ ਹਰਗੋਬਿੰਦਪੁਰ। ਉਹ ਸਾਧ ਸੰਗਤ ਜੀ ਇੱਥੇ ਦੀ ਇਕ ਐਸੀ ਹੀ ਸਾਖੀ ਆਉਂਦੀ ਹੈ ਕਿ ਕਸ਼ਮੀਰ ਦੇ ਵਿਚੋਂ ਬਹੁਤ ਸਾਰੀਆਂ ਸਿੱਖ ਸੰਗਤਾਂ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਈਆਂ ਕਲਗੀਧਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਨੂੰ ਔਰ ਇਨ੍ਹਾਂ ਦੇ ਵਿਚ ਵੀ ਇਕ ਵੈਸ਼ਨੂ ਮਤ ਦਾ ਧਾਰਨੀ ਸੀ ਔਰ ਸਤਿਗੁਰੂ ਜੀ ਦੀ ਮਹਿਮਾ ਸੁਣ ਕੇ ਸੰਗਤਾਂ ਦੇ ਨਾਲ ਦਰਸ਼ਨ ਕਰਨ ਵਾਸਤੇ ਆਇਆ। ਔਰ ਇਧਰ ਸਾਧ ਸੰਗਤ ਜੀ ਜਦੋਂ ਦਰਸ਼ਨਾਂ ਲਈ ਆਇਆ ਔਰ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਿਕਾਰ ਨੂੰ ਗਏ ਹੋਏ ਸਨ ਉਸ ਵਕਤ ਕੁਝ ਸਿੱਖਾਂ ਦੇ ਸਮੇਤ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਔਰ ਸਾਧ ਸੰਗਤ ਜੀ ਜਿਹੜੇ ਹੋਰ ਸਿੱਖ ਸਨ ਉਨ੍ਹਾਂ ਦੇ ਨਾਲੋਂ ਛੇਤੀ ਛੇਤੀ ਇਸ ਨੇ ਰਸਤਾ ਤੈਅ ਕੀਤਾ ਔਰ ਸਾਰਿਆਂ ਨੂੰ ਅੱਗੇ ਨੰਗ ਕਰਕੇ ਬਿਆਸ ਦਰਿਆ ਛੇਤੀ ਪਾਰ ਕਰਕੇ ਸਭ ਤੋਂ ਪਹਿਲਾਂ ਸੰਗਤਾਂ ਤੋਂ ਪਹਿਲਾਂ ਆਣ ਕਰਕੇ ਜਿੱਥੇ ਮਹਾਰਾਜ ਜੀ ਦਾ ਡੇਰਾ ਸੀ ਰਹੀਲੇ ਪਿੰਡ ਵਿਚ ਆ ਗਿਆ। ਸਿੱਖਾਂ ਨੂੰ ਪੁੱਛਿਆ ਮਹਾਰਾਜ ਜੀ ਕਿੱਥੇ ਗਏ ਨੇ, ਕਹਿਣ ਲੱਗੇ ਮਹਾਰਾਜ ਜੀ ਸ਼ਿਕਾਰ ਨੂੰ ਗਏ। ਜਿਸ ਵਕਤ ਸਾਧ ਸੰਗਤ ਜੀ ਇਹ ਉਸ ਪਾਸੇ ਨੂੰ ਹੀ ਚਲਾ ਗਿਆ ਮਹਾਰਾਜ ਜੀ ਦੇ ਜਿੱਧਰ ਨੂੰ ਸੁਣਿਆ ਪਤਾ ਲੱਗਾ ਖੁਦ ਹੋਈ ਕਿਸ ਪਾਸੇ ਨੂੰ ਗਏ ਨੇ। ਅੱਗੇ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀ ਕੌਤਕ ਕਰ ਰਹੇ ਨੇ ਮਹਾਰਾਜ ਛੇਵੇਂ ਪਾਤਸ਼ਾਹ, ਇੱਕ ਹੱਥ ਦੇ ਵਿਚ ਬਟੇਰਾ ਫੜਿਆ ਹੋਇਆ ਹੈ, ਇੱਕ ਹੱਥ ਦੇ ਵਿਚ ਬਾਜ ਹੈ ਮਹਾਰਾਜ ਜੀ ਦੇ, ਔਰ ਜਿਹੜਾ ਉਹ ਬਾਜ ਹੈ ਉਸ ਬਟੇਰੇ ਦੇ ਮਾਸ ਨੂੰ ਤੋੜ ਤੋੜ ਕਰਕੇ ਖਾ ਰਿਹਾ। ਇਸ ਵਾਸਤੇ ਸਾਧ ਸੰਗਤ ਜੀ ਜਦੋਂ ਇਸ ਨੇ ਐਸਾ ਕੌਤਕ ਵੇਖਿਆ ਜੋ ਵੈਸ਼ਨੂ ਮਤ ਦਾ ਧਾਰਨੀ ਸੀ, ਇਹਦੇ ਮਨ ਵਿਚ ਇਸੇ ਤਰ੍ਹਾਂ ਹੀ ਤਰਕ ਪੈਦਾ ਹੋ ਗਈ ਔਰ ਕਹਿਣ ਲੱਗੇ ਕਿ ਇਹ ਸੰਸਾਰ ਤਾਰਕ ਕਹੇ ਜਾਂਦੇ ਨੇ ਗੁਰੂ ਹਰਗੋਬਿੰਦ ਸਾਹਿਬ, ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਵਾਰਸ ਨੇ, ਇਹ ਕਿੱਡੇ ਵੱਡੇ ਭਾਵ ਨਿਰਦਈ ਨੇ, ਹੱਥ ਦੇ ਵਿਚ ਇਕ ਬਟੇਰਾ ਫੜਿਆ ਹੋਇਆ, ਹੱਥ ਸਾਰੇ ਲਹੂ ਨਾਲ ਭਰੇ ਹੋਏ ਨੇ ਔਰ ਬਾਜ ਨੂੰ ਪ੍ਰਤੱਖ ਬਟੇਰੇ ਦਾ ਮਾਸ ਖੁਆਈ ਜਾ ਰਹੇ। ਐਸੀ ਜਦੋਂ ਸਾਧ ਸੰਗਤ ਜੀ ਇਸ ਨੇ ਤਰਕ ਕੀਤੀ ਮਹਾਰਾਜ ਜੀ ਤੇ, ਅੰਤਰਜਾਮੀ ਸਤਿਗੁਰੂ ਜੀ ਨੇ ਇਹਦੇ ਹਿਰਦੇ ਦੀ ਜਾਣ ਕਰਕੇ ਮਹਾਰਾਜ ਸਤਿਗੁਰੂ ਜੀ ਕਹਿਣ ਲੱਗੇ ਇਸ ਦੇ ਤਾਂ ਹੀ ਕਿਹਾ ਭਾਈ ਗੁਰਮੁਖ ਸਾਹਿਬ ਇਹ ਜਿਹੜਾ ਬਾਜ ਹੈ ਇਹ ਸ੍ਰੀ ਗੁਰੂ ਰਾਮਦਾਸ ਸਾਹਿਬ ਵੇਲੇ ਦਾ ਸਿੱਖ ਹੈ। ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਉਨ੍ਹਾਂ ਦੇ ਪਿਛਲੇ ਜਨਮ ਦੀ ਗਾਥਾ ਦੱਸੀ ਉਹ ਸਿੱਖਾਂ ਦੇ ਤਾਂ ਹੀ। ਗੁਰਪ੍ਰਤਾਪ ਗ੍ਰੰਥ ਦੇ ਅੰਦਰ ਕਵੀ ਜੀ ਕਥਨ ਕਰਦੇ ਨੇ ਅੱਠਵੀਂ ਪੋਥੀ ਵਿਚ। ਇਸ ਵਾਸਤੇ ਸਾਧ ਸੰਗਤ ਜੀ ਮਹਾਰਾਜ ਜੀ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਇਹ ਜੋ ਬਾਜ ਹੈ ਜਿਸ ਸਮੇਂ ਸਿੱਖ ਸੀ ਤਾਂ ਇਹਦਾ ਮਨੁੱਖਾ ਜਨਮ ਸੀ। ਮਹਾਰਾਜ ਜੀ ਨੇ ਕਿਸ ਕੰਮ ਵਾਸਤੇ ਇਸ ਨੂੰ ਭੇਜਣਾ ਕੀਤਾ ਔਰ ਇਸ ਨੇ ਇਸ ਦੇ ਕੋਲ ਪੈਸੇ ਥੋੜੇ ਸੀ ਇਸ ਵਾਸਤੇ ਦਰਿਆ ਪਾਰ ਕਰਕੇ ਜਾਣਾ ਸੀ ਜੋ ਕਾਰਜ ਕਰਨ ਵਾਸਤੇ ਚੱਲਿਆ ਸੀ ਮਹਾਰਾਜ ਸਤਿਗੁਰਾਂ ਦੀ ਆਗਿਆ ਨੂੰ ਪਾਕ। ਔਰ ਕਹਿੰਦੇ ਰਸਤੇ ਦੇ ਵਿਚ ਜਾਂਦਿਆਂ ਜਾਂਦਿਆਂ ਜਦੋਂ ਬੇੜੀ ਉਪਰ ਬੈਠਾ ਮਹਾਰਾਜ ਜੀ ਕਹਿਣ ਲੱਗੇ ਜਿਹੜਾ ਬਟੇਰਾ ਸਾਡੇ ਹੱਥ ਦੇ ਵਿਚ ਇਹਦਾ ਵੀ ਉਸ ਸਮੇਂ ਮਨੁੱਖਾ ਜਨਮ ਸੀ ਔਰ ਇਹ ਬੇੜੀ ਚਲਾਇਆ ਕਰਦਾ ਸੀ ਬੇੜੀ ਤੋਂ ਜੀਵਾਂ ਦੇ ਤਾਂ ਹੀ ਪਾਰ ਕਰਿਆ ਕਰਦਾ ਸੀ। ਇਸ ਵਾਸਤੇ ਕਹਿੰਦੇ ਨੇ ਕਿ ਇਹ ਵੀ ਸਿੱਖ ਵੀ ਬੇੜੀ ਦੇ ਉਪਰ ਚੜ ਗਿਆ ਔਰ ਉਸ ਸਮੇਂ ਜਿਹੜਾ ਕੋਈ ਕਿਰਾਇਆ ਸੀ ਉਹਨੇ ਮੰਗਿਆ ਕਿ ਭਾਈ ਇੰਨਾ ਕਿਰਾਇਆ ਲੱਗਦਾ ਹੈ ਇੰਨਾ ਮੈਂ ਲੈਂਦਾ ਔਰ ਇਹ ਸਿੱਖ ਕਹਿਣ ਲੱਗਾ ਮੇਰੇ ਪਾਸ ਇੰਨੇ ਪੈਸੇ ਨੇ ਇੰਨੇ ਤੂੰ ਲੈ ਲੈ ਮੈਂ ਕੋਈ ਆਪਣਾ ਨਿੱਜੀ ਕਾਰਜ ਕਰਨ ਨਹੀਂ ਚੱਲਿਆ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਮੈਨੂੰ ਕਿਸੇ ਕਾਰਜ ਲਈ ਘਲਾਇਆ ਉਧਰ ਮੈਂ ਜਾ ਰਿਹਾ ਇੰਨੇ ਪੈਸੇ ਤੂੰ ਮੇਰੇ ਕੋਲੋਂ ਲੈ ਲਾ। ਇਸ ਵਾਸਤੇ ਇਹ ਨਾ ਮੰਨਿਆ ਸਾਧ ਸੰਗਤ ਜੋ ਬਟੇਰਾ ਬਣਿਆ ਹੋਇਆ ਸੀ ਮਹਾਰਾਜ ਪਿਛਲੀ ਗਾਥਾ ਦੱਸ ਰਹੇ ਅੰਤਰਜਾਮੀ ਸਤਿਗੁਰੂ ਜੀ ਕਿ ਜਦੋਂ ਨਾ ਮੰਨਿਆ ਤੇ ਇਸ ਨੇ ਉਹ ਸਿੱਖ ਨੂੰ ਬੇੜੀ ਦੇ ਵਿਚੋਂ ਪਾਣੀ ਦੇ ਵਿਚ ਸੁੱਟ ਦਿੱਤਾ ਤੇ ਜਿਸ ਵਕਤ ਸਿੱਖ ਚੜਾਈ ਕਰਨ ਲੱਗਾ ਉਹ ਭਾਵ ਉਹਦੀ ਮੌਤ ਹੋਣ ਲੱਗੀ ਉਹਦੇ ਮਨ ਦੇ ਵਿਚ ਐਸਾ ਫੁਰਨਾ ਆਇਆ ਕਿ ਜਿਨ੍ਹੇ ਮੈਨੂੰ ਬੇੜੀ ਦੇ ਵਿਚੋਂ ਸੁੱਟਿਆ ਇਹਦਾ ਮਾਸ ਤੋੜ ਤੋੜ ਕਰਕੇ ਖਾਵਾਂ। ਔਰ ਇਸ ਵਾਸਤੇ ਮਹਾਰਾਜ ਜੀ ਦੀ ਬਾਣੀ ਅੰਦਰ ਕਥਨ ਹੈ ਤੋ ਜੋ ਵੀ ਭਾਈ ਇੱਛਾ ਕਰਦਾ ਹੈ ਅੰਤ ਵੇਲੇ ਅੰਤ ਸਾਈ ਪ੍ਰਗਟਾਨੀ ਉਹ ਇੱਛਾ ਪ੍ਰਗਟ ਹੁੰਦੀ ਹੈ ਉਹਦਾ ਫਲ ਮਿਲਦਾ। ਮਹਾਰਾਜ ਛੇਵੇਂ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਇਸ ਵਾਸਤੇ ਇਹ ਜਿਹੜਾ ਬਾਜ ਹੈ ਉਹ ਸਿੱਖ ਹੈ ਤੇ ਇਹ ਜਿਹੜਾ ਬਟੇਰਾ ਹੈ ਉਹ ਭਾਵ ਇਹ ਉਹ ਜਨਮ ਹੈ ਜਾਣਨਾ ਕਰ ਇਸ ਵਾਸਤੇ ਇਹਦੀ ਇੱਛਾ ਜਿਹੜੀ ਪੂਰੀ ਹੋ ਰਹੀ ਇਸ ਵਕਤ ਉਸਨੇ ਬਟੇਰੇ ਦਾ ਮਾਸ ਬਾਜ ਨੇ ਖਾ ਲਿਆ ਬਾਅਦ ਦੇ ਵਿਚ ਦੋਵੇਂ ਹੀ ਭਾਵ ਉਸਨੇ ਤੇ ਮਰਨਾ ਸੀ ਤੇ ਬਾਜ ਵੀ ਉਸੇ ਵਕਤ ਹੀ ਚੜਾਈ ਕਰ ਗਿਆ ਸਿੱਖਾਂ ਦੇ ਦੇਖਦਿਆਂ ਦੇਖਦਿਆਂ। ਔਰ ਆਕਾਸ਼ ਦੇ ਅੰਦਰ ਕਹਿੰਦੇ ਐਸਾ ਜਿਹੜਾ ਸੀ ਭਾਰੀ ਹੋਰ ਹੀ ਰੰਗ ਉਸ ਵਕਤ ਨਜ਼ਰ ਆਇਆ ਉਥੇ ਸਿੱਖਾਂ ਨੂੰ ਔਰ ਮਹਾਰਾਜ ਜੀ ਨੇ ਬਚਨ ਕਹੇ ਜਿਨ੍ਹਾਂ ਜਿਨ੍ਹਾਂ ਉਹ ਰੰਗ ਨੂੰ ਦੇਖ ਕਹਿਣ ਲੱਗੇ ਇਨ੍ਹਾਂ ਦੇ ਤਾਂ ਹੀ ਹੁਣ ਦੇਵ ਲੋਕ ਦੀ ਪ੍ਰਾਪਤੀ ਹੋ ਗਈ ਤਾਰ ਦਿੱਤਾ। ਇਸ ਪ੍ਰਕਾਰ ਕਵੀ ਭਾਈ ਸੰਤੋਖ ਸਿੰਘ ਜੀ ਦੇ ਪਾਸ ਜਦੋਂ ਮੂਲੇ ਦਾ ਪ੍ਰਸੰਗ ਸੁਣਿਆ ਸਤਿਗੁਰੂ ਨਾਨਕ ਸਾਹਿਬ ਜੀ ਵਾਲਾ ਸਰੋਤਾ ਜਨਾਂ ਨੇ ਬੇਨਤੀ ਕੀਤੀ ਕਿ ਜਿਵੇਂ ਮੂਲੇ ਦਾ ਉਧਾਰ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹ ਪ੍ਰਸੰਗ ਸੁਣਾਓ। ਉਹ ਪ੍ਰਸੰਗ ਦਾ ਸਾਰਾ ਕਾਰਨ ਦੱਸ ਕੇ ਸਹੇ ਦੀ ਚੂਨੀ ਭੋਗ ਰਿਹਾ ਸੀ ਮੂਲਾ ਉਹਦੇ ਤਾਂ ਹੀ ਤਾਰਨਾ ਕੀਤਾ। ਔਰ ਇਸ ਪ੍ਰਕਾਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਹਰਗੋਬਿੰਦ ਸਾਹਿਬ ਜੀ ਨੇ ਇਸ ਪ੍ਰਕਾਰ ਜੋ ਬਾਜ ਬਣਿਆ ਹੋਇਆ ਸੀ ਸਿੱਖ ਉਹਦੇ ਤਾਂ ਹੀ ਤਾਰਿਆ। ਔਰ ਤਾਰੇ ਗਿਨੇ ਜਾਤ ਤੇਰੇ ਤਾਰੇ ਨਾ ਗਨਾਤ ਹੈ ਪਸ਼ੂ ਤੇ ਪ੍ਰੇਤ ਪੰਛੀ ਤਾਰੇ ਬਾਬਾ ਨਾਨਕ ਜੀ ਨੇ ਬੰਦਾ ਉਹਨਾਂ ਦੀ ਸ਼ਰਨ ਪਵੇ ਕਿਉਂ ਨੀ ਤਾਰ ਜਾਵਦਾ। ਇਸ ਵਾਸਤੇ ਤਾਰਨ ਲੋਕ ਉਧਾਰਨ ਭੂਮੈ ਦੈਤ ਸੰਘਾਰਨ ਚੰਡ ਤੁਹੀ ਹੈ ਟੋਟੇ ਰਾਕਸ਼ ਵਰਗੇ ਤਾਰ ਦਿੱਤੇ ਔਰ ਐਸੇ ਪਸ਼ੂ ਪੰਛੀ ਤੇ ਇਕ ਪਾਸੇ ਰਹੇ। ਇਸ ਵਾਸਤੇ ਸਾਧ ਸੰਗਤ ਜੀ ਕਵੀ ਭਾਈ ਸੰਤੋਖ ਸਿੰਘ ਜੀ ਕਥਨ ਕਰਦੇ ਹਨ ਕਿ ਜਦੋਂ ਇਹ ਵੈਸ਼ਨੂ ਮੱਤ ਦੇ ਜਗਿਆਸੂ ਨੇ ਐਸੀ ਮਹਾਰਾਜ ਜੀ ਦੀ ਸਾਰੀ ਪ੍ਰਤੱਖ ਖੇਡ ਦੇਖੀ ਜਿਵੇਂ ਮੂਲੇ ਦੇ ਤਾਂ ਹੀ ਮਹਾਰਾਜ ਜੀ ਨੇ ਤਾਰਨਾ ਕੀਤਾ ਦਸਵੇਂ ਜਾਮੇ ਦੇ ਅੰਦਰ ਔਰ ਇਹ ਢਹਿ ਕਰਕੇ ਮਹਾਰਾਜ ਜੀ ਦੇ ਚਰਨੀ ਪੈ ਗਿਆ।
ਡੇਰੇ ਜਾਏ ਬੂਜਰੋ ਕੀਨਾ
ਔਰ ਡੇਰੇ ਵਿਚ ਜਾ ਕਰਕੇ ਸਾਧ ਸੰਗਤ ਜੀ ਔਰ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੂੰ ਇਸ ਨੇ ਸਾਰੀ ਵਾਰਤਾ ਪੁੱਛਣਾ ਕੀਤੀ ਬੇਨਤੀ ਕਰਕੇ ਜਦੋਂ ਮਹਾਰਾਜ ਜੀ ਸ਼ਿਕਾਰ ਖੇਡ ਕਰਕੇ ਵਾਪਸ ਆ ਗਏ ਜਿੱਥੇ ਸ਼ਿਕਾਰ ਘਾਟ ਗੁਰਦੁਆਰਾ ਸਾਹਿਬ ਹੈ ਜਿੱਥੇ ਬੁਲਾ ਸਾਹਿਬ ਦੀ ਚੁੰਨੀ ਭੋਗ ਰਿਹਾ ਸੀ ਤੇ ਮਹਾਰਾਜ ਜੀ ਨੇ ਉਧਾਰ ਕੀਤਾ ਦਸਵੇਂ ਸਰੂਪ ਦੇ ਅੰਦਰ ਔਰ ਬਾਅਦ ਵਿਚ ਜਦੋਂ ਮਹਾਰਾਜ ਜੀ ਆਪਣੇ ਪੜਾਅ ਤੇ ਗਏ ਡੇਰੇ ਤੇ ਗਏ ਉਥੇ ਜਾ ਕਰਕੇ ਇਸ ਜਗਿਆਸੂ ਵੈਸ਼ਨੂ ਜੋ ਆਇਆ ਮਹਾਰਾਜ ਦੇ ਦਰਸ਼ਨਾਂ ਨੂੰ ਇਹਨੇ ਬੇਨਤੀ ਕੀਤੀ ਮਹਾਰਾਜ ਜੀ ਨੂੰ
ਕੌਣ ਹਤੋ ਜੋ ਕਿਉਂ ਬਦਹੀਨਾ
ਕਹਿਣ ਲੱਗਾ ਮਹਾਰਾਜ ਮੇਰੇ ਤਾਂ ਹੀ ਦੱਸਣਾ ਕਰੋ ਕਿ ਜਿਹਨੂੰ ਇਹ ਸਹੇ ਨੂੰ ਮਾਰਿਆ ਹੈ ਤੇ ਉਹਨੇ ਸਿਰਜ ਅਸੀਂ ਕੌਤਕ ਦੇਖਿਆ ਹੈ ਆਪਣੀਆਂ ਅੱਖਾਂ ਦੇ ਨਾਲ ਉਥੇ ਇਹ ਕੌਣ ਸੀ ਇਹਦਾ ਪਿਛਲਾ ਜਨਮ ਕੀ ਸੀ। ਮਹਾਰਾਜ ਕਲਗੀਧਰ ਜੀ ਨੂੰ ਐਸਾ ਪ੍ਰਸੰਗ ਕਹਿੰਦੇ ਜਦੋਂ ਪੁੱਛਿਆ
ਸਹਿਸ਼ਨ ਮੂਲੇ ਕਹੋ ਜੋ ਪ੍ਰਸੰਗਾ
ਇਸ ਵੇਲੇ ਕਹਿੰਦੇ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤਮਾਮ ਸਿੱਖ ਸੰਗਤਾਂ ਦੇ ਤਾਂ ਉਸ ਵੈਸ਼ਨੂੰ ਸਿੱਖ ਦੇ ਬੇਨਤੀ ਕਰਨ ਤੇ ਔਰ ਇਸ ਵਾਸਤੇ ਕਹਿੰਦੇ ਸਾਰਾ ਪ੍ਰਸੰਗ ਜਿਹੜਾ ਮਹਾਰਾਜ ਜੀ ਨੇ ਸੁਣਾਉਣਾ ਕੀਤਾ ਕਿ ਭਾਈ ਇਸ ਪ੍ਰਕਾਰ ਪਹਿਲੇ ਸਰੂਪ ਦੇ ਅੰਦਰ ਇਸ ਵਾਸਤੇ ਐਸਾ ਇਹਦੇ ਤਾਂ ਹੀ ਬਚਨ ਦਿੱਤਾ ਸੀ ਕਿ ਦਸਵੇਂ ਜਾਮੇ ਅੰਦਰ ਤੇਰਾ ਆਧਾਰ ਕਰਾਂ। ਉਹ ਮੂਲੇ ਦੀ ਸਾਖੀ ਜਿਹੜੀ ਸੀ ਸਾਰੀ ਸਿਆਲਕੋਟ ਦੇ ਰਹਿਣ ਵਾਲੇ ਦੀ, ਉਹ ਸਾਰੀ ਮਹਾਰਾਜ ਜੀ ਨੇ ਸੁਣਾਈ ਹੈ।
ਗੁਰੂ ਸੁਣਾਏ ਦੀਨ ਤੇ ਸੰਗਾ,
ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਆਪਣੇ ਮੁਖ ਤੋਂ ਇਹ ਜਗਿਆਸੂਆਂ ਦੇ ਬੇਨਤੀ ਕਰਨ ਤੇ ਮਹਾਰਾਜ ਜੀ ਨੇ ਸਾਰੀ ਸਾਖੀ ਭਾਈ ਮੂਲੇ ਵਾਲੀ ਸੁਣਾਉਣਾ ਕੀਤੀ ਕਿ ਭਾਈ ਉਹ ਹੁਣ ਸਹੇ ਦੀ ਚੁਨੀ ਭੋਗ ਰਿਹਾ ਸੀ ਤੇ ਇਸ ਨੂੰ ਤਾਰਿਆ ਹੈ।
ਇਸ ਪ੍ਰਕਾਰ ਸੁਣ ਭੇਖ ਸ਼ੁਭ ਰੀਤੀ,
ਮਹਾਰਾਜ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਦੇ ਪਾਸੋਂ ਇਸ ਪ੍ਰਕਾਰ ਕਹਿੰਦੇ ਐਸੀ ਸਾਰੀ ਵਾਰਤਾ ਉਹ ਭਾਈ ਮੂਲੇ ਵਾਲੀ ਸੁਣ ਕਰਕੇ ਔਰ ਅੰਤਰਜਾਮੀ ਸਤਿਗੁਰੂ ਜੀ ਨੂੰ ਵੱਡੀ ਸਮਰੱਥਾ ਵਾਲੇ ਜਾਣ ਕਰਕੇ ਉਸੇ ਹੀ ਜਗਿਆਸੂ ਨੇ
ਜੋ ਸਿੱਖ ਗੁਰ ਕੋ ਯੁੱਧ ਪ੍ਰੀਤੀ,
ਔਰ ਕਹਿੰਦੇ ਬਹੁਤੀ ਜ਼ਿਆਦਾ ਪ੍ਰੀਤੀ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਧਾਰੀ ਹੈ। ਉਸ ਨੇ ਐਸਾ ਜਦੋਂ ਮਹਾਰਾਜ ਜੀ ਦੇ ਕੋਲੋਂ ਕੌਤਕ ਸੁਣਿਆ ਹੈ, ਜਿਹੜਾ ਸਹੇ ਦੇ ਸ਼ਿਕਾਰ ਦਾ ਸਾਰਾ ਕੌਤਕ ਅੱਖੀ ਦਿੱਠਾ ਔਰ ਸਾਰਾ ਦੇਖਿਆ ਔਰ ਬਾਅਦ ਵਿਚ ਸਾਰੀ ਵਾਰਤਾ ਪੁੱਛੀ ਔਰ ਪੁੱਛ ਕਰਕੇ ਬਹੁਤੀ ਸ਼ਰਧਾ ਮਹਾਰਾਜ ਜੀ ਤੇ ਵਧੀ ਹੈ, ਕਿਰਪਾ ਭਰੀ ਮੇਹਰ ਦੀ ਨਿਗਾਹ ਮਹਾਰਾਜ ਜੀ ਨੇ ਕੀਤੀ ਹੈ ਇਸ ਦੇ ਉਪਰ।
ਮੂਲੇ ਨੇ ਸ਼ੁਭ ਗਤ ਪਾਈ,
ਸਿੱਖਾਂ ਨੇ ਪ੍ਰਸ਼ਨ ਕੀਤਾ ਸੀ ਇਹ ਮੂਲੇ ਦੀ ਸਾਖੀ ਸੁਣ ਕੇ ਭਾਈ ਮੂਲੇ ਕਰਾੜ ਦੀ ਕੀੜ ਦੀ ਕੀੜ ਗੋਦ ਵਾਲੇ ਦੀ, ਇਸ ਵਾਸਤੇ ਸਾਧ ਸੰਗੇ ਜੀ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਆ ਸਰੋਤਾ ਜਨੋ ਇਸ ਪ੍ਰਕਾਰ ਜੋ ਮੂਲਾ ਸੀ ਉਸ ਦੀ ਮਹਾਰਾਜ ਜੀ ਨੇ ਤੋ ਦਸਵੇਂ ਜਾਮੇ ਅੰਦਰ ਉਸ ਨੂੰ ਸਾਹੇ ਦੇ ਵਿਚੋਂ ਜੂਨ ਦੇ ਵਿਚੋਂ ਤਾਰ ਕਰਕੇ ਔਰ ਸੱਚਖੰਡ ਦੀ ਪ੍ਰਾਪਤੀ ਕਰਾਈ ਹੈ, ਇਹ ਸਾਖੀ ਹੈ। ਔਰ ਜੋ ਮੂਲਾ ਦਸਵੇਂ ਜਾਮੇ ਅੰਦਰ ਜਿਵੇਂ ਮਹਾਰਾਜ ਜੀ ਨੇ ਤਾਰਿਆ, ਸਰੋਤਾ ਜਨਾਂ ਦੀ ਬੇਨਤੀ ਕਰਨ ਤੇ ਕਵੀ ਜੀ ਨੇ ਇਹ ਪ੍ਰਸੰਗ ਕਲਗੀਧਰ ਜੀ ਦਾ ਸੁਣਾਇਆ ਹੈ। ਗੁਰੂ ਨਾਨਕ ਸਾਹਿਬ ਜੀ ਦੀ ਕਥਾ ਦੇ ਅੰਦਰ ਨਾਨਕ ਪ੍ਰਕਾਸ਼ ਵਿਚ ਟੂਕ ਮਾਤਰ
ਸਭ ਵਰਣਨ ਕਰ ਸਰਬ ਸੁਣਾਈ,
ਇਸ ਵਾਸਤੇ ਕਹਿੰਦੇ ਵਰਣਨ ਕਥਨ ਕਰਕੇ ਮਹਾਰਾਜ ਜੀ ਨੇ ਸਾਰੀ ਵਾਰਤਾ ਜਿਹੜੀ ਹੈ ਔਰ ਜਿਹੜੀ ਇਹ ਸੁਣਾਉਣਾ ਕੀਤੀ ਉਸ ਜਗਿਆਸੂ ਦੇ ਤਾਈ ਔਰ ਕਵੀ ਭਾਈ ਸੰਤੋਖ ਸਿੰਘ ਜੀ ਕਥਨ ਕਰਦੇ ਨੇ ਕਿ ਆ ਸਰੋਤਾ ਜਨੋ ਇਸ ਪ੍ਰਕਾਰ ਇਹ ਸਾਰੀ ਵਾਰਤਾ ਹੋਈ ਹੈ ਮੂਲੇ ਦੇ ਉਧਾਰ ਹੋਣ ਦੀ।
ਦੋਹਰਾ ਪਰਨ ਸੁਨਨ ਕਰ ਸ਼ੀਰ ਸਮ ਪ੍ਰੇਮ ਸਮਾਇਨ ਪਾਏ, ਲਖਨੋ ਸਹਿਜ ਸਰੂਪ ਕੋ ਚੱਕ ਮਾਖਨ ਸੁਖਦਾਏ।
ਇਸ ਪ੍ਰਕਾਰ ਸਾਧ ਸੰਗਤ ਜੀ ਇੱਥੋਂ ਤੱਕ ਪ੍ਰਸੰਗ ਪੂਰਾ ਹੋਇਆ ਹੈ। ਅੱਗੇ ਦੋਹਰਾ ਜਿਹੜਾ ਸ਼ੁਰੂ ਹੋਵੇਗਾ ਉਸ ਤੋਂ ਆਪ ਜੀ ਅੱਗੇ ਪ੍ਰਸੰਗ ਦੀ ਜਿਹੜੀ ਵਿਚਾਰ ਪ੍ਰਾਰੰਭ ਹੋਵੇਗੀ ਕੱਲ ਦੇ ਦੀਵਾਨ ਅੰਦਰ ਸਰਵਣ ਕਰਿਓ। ਅੱਜ ਦੇ ਪ੍ਰਸੰਗ ਦੇ ਅੰਦਰ ਸਤਿਗੁਰੂ ਜੀ ਦੀ ਜੀਵਨ ਕਥਾ ਸੁਣਾਉਂਦਿਆਂ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਣੀਆਂ ਸੁਭਾਵਿਕ ਹਨ। ਪਾਤਸ਼ਾਹ ਸਤਿਗੁਰੂ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ ਬਖਸ਼ਣ ਹਾਰ ਹੈ, ਬਖਸ਼ਣ ਯੋਗ ਹੈ, ਅਣਜਾਣ ਜਾਣ ਕਰਕੇ ਬਖਸ਼ ਲੈਣਾ ਅੱਗੇ ਤੋਂ ਸੁੱਧ ਸਪਸ਼ਟ ਕਥਾ ਵਿਚਾਰ ਕਰਨ ਦੇ ਬਾਲ ਉੱਤਮ ਉਤਸ਼ਾਹ ਬਖਸ਼ਣੇ ਜੀ। ਦੇਖਿਆ ਕਥਾ ਨਾ ਛੁੱਟੀਆ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰਿਓ ਤਾਰ, ਭਇਓ ਸਿੱਖ ਗੁਰ ਕੋ ਯੁੱਧ ਪ੍ਰੀਤੀ
ਇਉਂ ਮੂਲੇ ਨੇ ਸ਼ੁਭ ਗਤ ਪਾਈ, ਕਵ ਵਰਨਨ ਕਰ ਸਰਬ ਸੁਣਾਈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜਕਾਰੇ ਜਾਵੇ ਸੋ ਫਤਿਹ ਪਾਵੇ, ਨਿਹਾਲ ਹੋ ਜਾਵੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਭਾਵੇ।
ਸਤਿ ਸ੍ਰੀ ਅਕਾਲ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,
ਸਤਿਗੁਰਾਂ ਦੀ ਸੱਚ।